ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਕੁੱਥਿਆ, ਹਾਲਤ ਪਲਤ ਸਭ ਜਾਈ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਭਾਈ। ਨਾਨਕ ਨਾਵ ਕੁੱਥਿਆ, ਹਾਲਤ ਪਲਤ ਸਭ ਜਾਈ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਭਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਇਸ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਸਤਿਗੁਰ ਜੀਆਂ ਨੇ ਹੋਰ ਵੱਡੇ ਭਾਗ ਬਣਾਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਕਥਾ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਇਹ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 648 ਉੱਤੇ ਸੁਭਾਏਮਾਨ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੋ ਸਲੋਕ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਇੱਕ ਪੌੜੀ ਇਸ ਮੁੱਖ ਵਾਕ ਵਿੱਚ ਦਰਜ ਹੈ, ਕਿਉਂਕਿ ਇਹ ਵਾਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪੌੜੀ ਹੈ ਔਰ ਸਲੋਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਨਾਮ ਤੋਂ ਟੁੱਟੇ ਹੋਏ ਉਹਨਾਂ ਸੰਸਾਰੀ ਮਨਮੁੱਖ ਬੰਦਿਆਂ ਦੀ ਗੱਲ ਕਰ ਰਹੇ ਹਨ। ਭਾਈ ਜਿਹੜਾ ਨਾਮ ਤੋਂ ਖੁੰਝ ਜਾਂਦਾ ਹੈ ਉਹਦਾ ਲੋਕ ਪਰਲੋਕ ਹਲਤ ਪਲਤ ਸਭ ਕੁਝ ਉਹਦੇ ਹੱਥੋਂ ਗਵਾਚ ਜਾਂਦਾ, ਉਹਦੇ ਸ਼ੁੱਭ ਗੁਣ ਮੁੱਕ ਜਾਂਦੇ ਹਨ। ਸਰੀਰ ਦੀ ਯਾਤਰਾ ਤੋਂ ਬਾਅਦ ਉਹਨੂੰ ਸਰੀਰ ਰਾਹੀਂ ਕੀਤੇ ਹੋਏ ਕਰਮਾਂ ਦੀ ਸਜ਼ਾ ਰੱਬ ਦੀ ਦਰਗਾਹ ਵਿੱਚ ਮਿਲਦੀ ਹੈ। ਉਹ ਲੋਕ ਵਿੱਚ ਰਹਿੰਦਿਆਂ ਵਿਕਾਰਾਂ ਦੇ ਹੱਥੋਂ ਦੁਖੀ ਹੁੰਦੇ ਹਨ। ਮਰਨ ਤੋਂ ਬਾਅਦ ਉਹ ਜੀਵ ਆਤਮਾ ਜਮਾਂ ਦੇ ਵਸ ਪੈਂਦੀ ਹੈ। ਫਿਰ ਪਾਤਸ਼ਾਹ ਤੋਂ ਸਵਾਲ ਕੀਤਾ, ਮਹਾਰਾਜ ਜੀ ਇਹ ਕਿਉਂ ਹੁੰਦਾ? ਜਦੋਂ ਸਾਰੇ ਜੀਵ ਤੁਹਾਡੇ ਹੁਕਮ ਵਿੱਚ ਜਨਮ ਲੈਂਦੇ ਹਨ ਫਿਰ ਤੁਹਾਡੇ ਨਾਮ ਤੋਂ ਕਿਉਂ ਟੁੱਟ ਜਾਂਦੇ ਹਨ? ਸਾਰਿਆਂ ਵਾਸਤੇ ਤੁਹਾਡਾ ਹੁਕਮ ਹੈ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਮਾਂ ਦੇ ਗਰਭ ਵਿੱਚ ਤਾਂ ਮਨਮੁੱਖ ਵੀ ਜੁੜਿਆ ਹੋਇਆ, ਮਾਂ ਦੇ ਗਰਭ ਵਿੱਚ ਤਾਂ ਜੋ ਵੀ ਜੀਵ ਜਿਸ ਨੇ ਸੰਸਾਰ ਵਿੱਚ ਜਨਮ ਲੈਣਾ ਉਹ ਤੁਹਾਡੀ ਕਿਰਪਾ ਨਾਲ, ਬਖਸ਼ਿਸ਼ ਨਾਲ, ਨਦਰ ਨਾਲ ਹੇ ਅਕਾਲ ਪੁਰਖ ਵਾਹਿਗੁਰੂ ਬਚਿਆ ਹੋਇਆ ਹੈ। ਫਿਰ ਸੰਸਾਰ ਵਿੱਚ ਆ ਕੇ ਨਾਮ ਤੋਂ ਕਿਉਂ ਟੁੱਟ ਜਾਂਦੇ ਹਨ? ਤਾਂ ਸਤਿਗੁਰੂ ਜੀ ਫਿਰ ਅਗਲੇ ਸਲੋਕ ਵਿੱਚ ਆਪਾਂ ਨੂੰ ਸਮਝਾਉਣਗੇ, ਭਾਈ ਕਾਰਨ ਕੀ ਹੈ, ਉਹ ਬੰਦੇ ਨਾਮ ਤੋਂ ਕਿਉਂ ਟੁੱਟ ਜਾਂਦੇ ਹਨ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਇਸ ਪਾਵਨ ਪਵਿੱਤਰ ਸ਼ਬਦ ਨਾਲ, ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਦੋਵੇਂ ਹੱਥ ਜੋੜ ਕੇ ਸੀਸ ਨਿਵਾ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਸੰਸਾਰ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਦੀ ਜਾਣਕਾਰੀ ਰੱਖਦਾ, ਪਰ ਸਾਧ ਸੰਗਤ ਤੋਂ ਜਾਣਕਾਰੀ ਗਿਆਨ ਤੋਂ ਬਹੁਤ ਥੱਲੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਵਾਰੀ ਗਿਆਨ ਦੀ ਗੱਲ ਕੀਤੀ ਹੈ, ਜਿਹਨੂੰ ਨੌਲੇਜ ਕਹਿੰਦੇ ਨੇ, ਜਾਣਕਾਰੀ ਕਹਿੰਦੇ ਹਨ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਗਿਆਨ ਦੀ ਬਖਸ਼ਿਸ਼ ਕੀਤੀ ਹੈ। ਸੰਸਾਰ ਦੀ ਨੌਲੇਜ ਜਾਣਕਾਰੀ ਜਿਹੜੀ ਹੈ ਉਹ ਕਿਸੇ ਵੀ ਇੰਸਟੀਟਿਊਟ ਵਿੱਚ, ਕਿਸੇ ਕਾਲਜ, ਸਕੂਲ, ਯੂਨੀਵਰਸਿਟੀ ਵਿੱਚ ਕੋਈ ਟੀਚਰ ਦੇ ਸਕਦਾ, ਪਰ ਸਾਧ ਸੰਗਤ ਨਿਰੰਕਾਰ ਦਾ ਗਿਆਨ ਜਿਹੜਾ ਉਹ ਗੁਰੂ ਤੋਂ ਸਿਵਾਏ ਪ੍ਰਾਪਤ ਨਹੀਂ ਹੁੰਦਾ। ਉਹ ਗਿਆਨ ਸਿਰਫ ਗੁਰੂ ਦਿੰਦਾ। ਉਹਦੇ ਬਾਰੇ ਪਾਤਸ਼ਾਹ ਵਾਰ ਵਾਰ ਬਾਣੀ ਅੰਦਰ ਕਹਿਣਗੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਤੇ ਅੱਗੇ ਲਿਖਿਆ ਗੁਰ ਬਿਨ ਗਿਆਨ ਨਾ ਹੋਏ। ਭਾਈ ਉਹ ਗਿਆਨ ਗੁਰੂ ਤੋਂ ਬਗੈਰ ਨਹੀਂ ਹੁੰਦਾ। ਸੰਸਾਰੀ ਤੌਰ ਤੇ ਟੀਚਰ ਆਪਾਂ ਨੂੰ ਐਜੂਕੇਸ਼ਨ ਦਿੰਦੇ ਨੇ, ਕਾਹਦੇ ਵਾਸਤੇ? ਭਾਈ ਪੜ੍ਹ ਲਿਖ ਕੇ ਡਿਗਰੀਆਂ ਲਓ, ਫਿਰ ਚੰਗੀ ਜੌਬ ਮਿਲੇਗੀ, ਚੰਗੀ ਜੌਬ ਨਾਲ ਚੰਗੇ ਪੈਸੇ ਕਮਾ ਸਕਾਂਗੇ। ਪਰ ਸੰਸਾਰ ਵਿੱਚ ਉਹ ਪੈਸਾ ਪਾਪ ਨਾ ਬਣ ਜਾਏ, ਇਸ ਗੱਲ ਦਾ ਗਿਆਨ ਸਿਰਫ ਗੁਰੂ ਦਿੰਦਾ। ਇਸ ਗੱਲ ਦਾ ਗਿਆਨ ਸਿਰਫ ਗੁਰੂ ਕੋਲ ਹੈ, ਭਾਈ ਪਾਪ ਕੀ ਹੈ, ਪੁੰਨ ਕੀ ਹੈ, ਚੰਗਿਆਈ ਕੀ ਹੈ, ਬੁਰਿਆਈ ਕੀ ਹੈ, ਇਸ ਗੱਲ ਦਾ ਗਿਆਨ ਸਿਰਫ ਗੁਰੂ ਕੋਲੋਂ ਮਿਲਦਾ। ਅੱਛਾ, ਤੁਸੀਂ ਕਹੋਗੇ ਸਮਾਜ ਵਿੱਚ, ਸੰਸਾਰ ਵਿੱਚ ਵੀ ਬੜੀ ਨੌਲੇਜ ਮਿਲਦੀ ਹੈ। ਜਿੱਥੋਂ ਆਪਾਂ ਗਿਆਨ ਸਿੱਖਣ ਲਈ ਸਕੂਲ ਵਿੱਚ ਪ੍ਰਵੇਸ਼ ਕਰੀਦਾ, ਸਾਧ ਸੰਗਤ ਮਾਫ ਕਰਿਓ, ਇਹ ਦੁਨੀਆ ਕੰਪੀਟੀਸ਼ਨ ਤੋਂ ਸ਼ੁਰੂ ਹੁੰਦੀ। ਇੱਥੇ ਮਾਫ ਕਰਿਓ, ਪਹਿਲੀ ਕਲਾਸ ਵਿੱਚ ਹੀ, ਫਸਟ ਕਲਾਸ ਵਿੱਚ ਹੀ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ। ਜਿਹੜਾ ਬੱਚਾ ਦੂਜੇ ਨਾਲੋਂ ਵੱਧ ਨੰਬਰ ਲੈਂਦਾ ਉਹਨੂੰ ਮੋਨੀਟਰ ਬਣਾਉਣਗੇ। ਕੰਪੀਟੀਸ਼ਨ ਵਿੱਚ ਏ ਪਲੱਸ, ਵੀ ਵੀ ਪਲੱਸ, ਇੰਨਾ ਮਾਰਕਸ ਦਿੰਦੇ ਨੇ। ਉਹ ਕੰਪੀਟੀਸ਼ਨ ਸੰਸਾਰ ਵਿੱਚ ਪੜ੍ਹਾਈ ਤੋਂ ਵੱਧਦਿਆਂ 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 ਫਿਰ ਜਦੋਂ ਡਿਗਰੀਆਂ ਕੋਈ ਲੈ ਲੈਂਦਾ, ਫਿਰ ਜੌਬਾਂ ਉੱਤੇ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ। ਮੈਂ ਉਸ ਨਾਲੋਂ ਅੱਗੇ ਲੰਘਣਾ, ਮੈਂ ਉਸ ਨਾਲੋਂ ਅੱਗੇ ਲੰਘਣਾ। ਕੰਪੀਟੀਸ਼ਨ ਕਰਨਾ ਚੰਗੀ ਗੱਲ ਹੈ, ਕੰਪੀਟੀਸ਼ਨ ਤਰੱਕੀ ਨੂੰ ਜਨਮ ਦਿੰਦਾ, ਪਰ ਸਾਧ ਸੰਗਤ ਕੰਪੀਟੀਸ਼ਨ ਕਰਨ ਨਾਲ ਈਰਖਾ ਵੀ ਪੈਦਾ ਹੁੰਦੀ ਹੈ। ਕੰਪੀਟੀਸ਼ਨ ਕਰਨ ਦੇ ਨਾਲ ਨਿੰਦਿਆ ਪੈਦਾ ਹੁੰਦੀ ਹੈ, ਈਰਖਾ ਪੈਦਾ ਹੁੰਦੀ ਹੈ, ਜੈਲਸੀ ਪੈਦਾ ਹੁੰਦੀ ਹੈ। ਉਹਦੇ ਕੋਲੋਂ ਜੇ ਕੋਈ ਬਚਾ ਸਕਦਾ ਉਹ ਸਿਰਫ ਗੁਰੂ ਬਚਾ ਸਕਦਾ। ਅਦਰਵਾਈਜ਼ ਮਾਫ ਕਰਿਓ, ਜਿਹਨੂੰ ਲੋਕ ਖੇਡ ਕਹਿੰਦੇ ਨੇ ਨਾ, ਵੀ ਸਿਰਫ ਦੇਸ਼ ਖੇਡਾਂ ਖੇਡ ਰਿਹਾ ਜੀ, ਗੇਮਸ ਹੋ ਰਹੀਆਂ ਹਨ, ਖੇਡਾਂ ਹੋ ਰਹੀਆਂ ਨੇ, ਉਹਦੇ ਵਿੱਚ ਵੀ ਜੈਲਸੀ ਹੁੰਦੀ ਹੈ। ਇੱਕ ਪਾਸੇ ਦੀ ਟੀਮ ਹਾਰ ਜਾਏ ਉਹ ਲੋਕ ਟੈਲੀਵਿਜ਼ਨ ਭੰਨ ਦਿੰਦੇ ਨੇ, ਟੀਮ ਹਾਰ ਕੇ ਆ ਜਾਏ ਲੋਕ ਉਹਨਾਂ ਉੱਤੇ ਮਾੜੇ ਸ਼ਬਦ ਵੀ ਬੋਲਣਗੇ, ਮਾੜੀਆਂ ਚੀਜ਼ਾਂ ਵੀ ਸੁੱਟਣਗੇ। ਕਿਉਂ ਵੀ ਉਹ ਹਾਰ ਕੇ ਆ ਗਏ? ਕਿਉਂਕਿ ਕੰਪੀਟੀਸ਼ਨ ਵਿੱਚ ਜੈਲਸੀ ਪੈਦਾ ਹੋਣ ਦੀ ਸੰਭਾਵਨਾ ਹੈ। ਕੰਪੀਟੀਸ਼ਨ ਵਿੱਚ ਈਰਖਾ ਪੈਦਾ ਹੁੰਦੀ ਹੈ, ਨਿੰਦਿਆ ਪੈਦਾ ਹੁੰਦੀ ਹੈ, ਰੋਸ ਤੇ ਦੋਸ਼ ਪੈਦਾ ਹੁੰਦੇ ਹਨ। ਇਹਨਾਂ ਚੀਜ਼ਾਂ ਤੋਂ ਜੇ ਕੋਈ ਬਚਾ ਸਕਦਾ ਉਹ ਸਿਰਫ ਗੁਰੂ ਬਚਾਉਂਦਾ, ਨਹੀਂ ਤਾਂ ਪਾਤਸ਼ਾਹ ਨੇ ਕਿਹਾ ਭਾਈ ਤੇਰੀ ਸਾਰੀ ਉਮਰ ਇਹਨਾਂ ਕੰਮਾਂ 'ਚ ਲੰਘ ਗਈ। ਔਰ ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਹਾ ਕਹਿੰਦੇ ਭਾਈ ਇਕੱਲਾ ਆਹ ਜਨਮ ਨਹੀਂ ਜਿਹੜਾ ਤੂੰ ਭੋਗ ਰਿਹਾ, ਕਹਿੰਦੇ ਤਾਂ ਪਿਛਲੇ ਕਈ ਜਨਮਾਂ ਦੀ ਕਹਾਣੀ ਹੈ, ਜਿੰਨੀ ਵਾਰ ਤੂੰ ਜਨਮ ਲਿਆ ਇਹੀ ਕੰਮ ਕਰਦਾ ਰਿਹਾ, ਜਿੰਨੀ ਵਾਰ ਜਿਹੜੀਆਂ ਜੂਨਾਂ ਵਿੱਚ ਜਨਮ ਲਿਆ ਤੇਰੇ ਇਹੀ ਕੰਮ ਰਿਹਾ, ਨਾ ਤੇਰੇ ਅੰਦਰੋਂ ਵੈਰ ਵਿਰੋਧ ਮਿਟਿਆ, ਨਾ ਕਾਮ ਕ੍ਰੋਧ ਮਿਟਿਆ, ਨਾ ਈਰਖਾ ਦਵੈਸ਼ ਮਿਟੀ, ਕਿਉਂਕਿ ਤੂੰ ਸੰਸਾਰ ਦੀ ਨੌਲੇਜ ਗਾਨ ਗਿਆਨ ਵਿੱਚ ਰਿਹਾ। ਭਾਈ ਗੁਰੂ ਦਾ ਗਿਆਨ ਈਰਖਾ ਮਿਟਾ ਦਿੰਦਾ। ਅੱਛਾ ਸ਼ਬਦ ਤੁਹਾਨੂੰ ਯਾਦ ਹੈ, ਜਦੋਂ ਤੁਸੀਂ ਬਾਣੀ ਪੜੋਗੇ ਇਹ ਸ਼ਬਦ ਤੁਹਾਡੀ ਰਸਨਾ ਤੇ ਹੈ, ਜਿੱਥੇ ਮਹਾਰਾਜ ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ। ਖੇਡਾਂ ਖੇਡਣ ਵਾਲੇ ਲੋਕ ਵੀ ਧਰੋਹ ਕਰਦੇ ਨੇ, ਧੋਖਾ ਇੱਕ ਦੂਜੇ ਨਾਲ, ਟੀਮਾਂ ਖਰੀਦ ਲੈਂਦੇ ਨੇ, ਬਹੁਤ ਕੁਝ ਹੁੰਦਾ। ਪਾਤਸ਼ਾਹ ਕਹਿੰਦੇ ਇਹਨਾਂ ਕੰਮਾਂ 'ਚ ਕਈ ਜਨਮ ਲੰਘ ਗਏ, ਇਹ ਇਕੱਲੀ ਇਸ ਜਨਮ ਦੀ ਕਹਾਣੀ ਨਹੀਂ। ਪੜ੍ਹੋ ਇੱਕ ਵਾਰ, ਆਪਣੇ ਮਨ ਨੂੰ ਪੜਾਓ। ਹਜ਼ੂਰ ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ। ਇਹ ਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਲੰਘ ਗਏ। ਹੁਣ ਅਰਦਾਸ ਕਰ, ਨਾਨਕ ਰਾਖ ਲਿਓ ਆਪਣ ਕਰ ਕਰਮ। ਹੇ ਵਾਹਿਗੁਰੂ ਆਪਣੀ ਕਿਰਪਾ ਕਰਕੇ ਰੱਖ ਲਓ, ਹੁਣ ਆਪਣੀ ਕਰਮ ਬਖਸ਼ਿਸ਼ ਕਰੋ, ਸਾਨੂੰ ਗੁਰੂ ਕੋਲੋਂ ਗਿਆਨ ਦਿਓ, ਚੰਗਿਆਈ ਕੀ ਹੈ, ਬੁਰਿਆਈ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਕਿਤੇ ਅਸੀਂ ਸੰਸਾਰ ਦੀ ਨੌਲੇਜ ਲੈ ਕੇ ਈਰਖਾ ਨਾ ਕਰਦੇ ਰਹੀਏ। ਔਰ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਸ ਈਰਖਾ ਵਿੱਚ, ਇਸ ਦਵੈਸ਼ ਵਿੱਚ, ਇਹਨਾਂ ਕੰਮਾਂ ਵਿੱਚ ਤੈਨੂੰ ਰੱਬ ਦਾ ਨਾਮ ਵਿਸਰ ਗਿਆ, ਉਹਦੇ ਕਰਕੇ ਤੇਰਾ ਲੋਕ ਵੀ ਖੁਆਰ ਹੋਣਾ, ਤੇਰਾ ਪਰਲੋਕ ਵੀ ਖੁਆਰ ਹੋਣਾ, ਕਈ ਜਨਮ ਇਹਨਾਂ ਕੰਮਾਂ ਵਿੱਚ ਲੰਘ ਗਏ। ਔਰ ਸਤਿਗੁਰੂ ਜੀ ਨੇ ਸਾਨੂੰ ਸਮਝਾਉਣ ਦੇ ਬਹੁਤ ਸਰਲ ਸਰਲ ਤਰੀਕੇ ਦੱਸੇ ਨੇ, ਤੁਸੀਂ ਸਵੇਰੇ ਨਿਤਨੇਮ ਕਰਕੇ ਆਏ ਹੋਵੋਗੇ। ਇੱਥੋਂ ਤੱਕ ਮਹਾਰਾਜ ਨੇ ਸਾਨੂੰ ਗਿਆਨ ਕਰਕੇ ਰੱਬ ਦੇ ਨੇੜੇ ਕਰ ਦਿੱਤਾ, ਪਹਿਲਾਂ ਸਰੀਰ ਦੇ ਕਰਮਾਂ ਵੱਲ ਵੀ ਧਿਆਨ ਦਵਾਇਆ, ਕਈ ਜਨਮਾਂ ਦੀ ਵੀ ਗੱਲ ਕੀਤੀ, ਫਿਰ ਇਸ ਜਨਮ ਦੇ ਸਰੀਰ ਕਰਮਾਂ ਦੀ ਵੀ ਗੱਲ ਕੀਤੀ। ਜਦੋਂ ਤੁਸੀਂ ਆਨੰਦ ਸਾਹਿਬ ਸਵੇਰੇ ਪੜਿਆ ਹੋਏਗਾ, ਪਾਤਸ਼ਾਹ ਕਹਿੰਦੇ ਕਿਤੇ ਇੱਦਾਂ ਤੇਰੀ ਸੁਰਤ ਨੂੰ ਪੜ੍ਹਨਾ ਆ ਜਾਏ, ਸੁਰਤ ਤੇ ਸਰੀਰ ਅਲੱਗ ਅਲੱਗ ਹੋ ਕੇ ਗੱਲ ਕਰਨ ਲੱਗ ਪੈਣ। ਆਤਮਾ ਤੇ ਸਰੀਰ ਮਰਨ ਤੋਂ ਬਾਅਦ ਅਲੱਗ ਹੁੰਦੇ ਨੇ, ਕਿਤੇ ਪਹਿਲਾਂ ਆਤਮਾ ਸਰੀਰ ਨਾਲ ਗੱਲ ਕਰਨ ਲੱਗ ਜਾਏ, ਤੇਰਾ ਸਰੀਰ ਦਾ ਆਉਣਾ ਸਫਲ ਹੋ ਸਕਦਾ। ਅੰਦਰ ਬੈਠਾ ਆਤਮਾ ਜਿਹੜਾ ਉਹ ਸਰੀਰ ਵਿੱਚ ਰਹਿੰਦਿਆਂ ਪਹਿਲਾਂ ਆਤਮਾ ਨਾਲ ਗੱਲ ਕਰਨ ਲੱਗ ਜਾਏ, ਫਿਰ ਤੇਰਾ ਆਤਮ ਪਰਮਾਤਮਾ ਨਾਲ ਜੁੜ ਜਾਏਗਾ। ਆਨੰਦ ਸਾਹਿਬ ਦੀ ਬਾਣੀ ਪੜ੍ਹੋ, ਤਾਂਹੀਓ ਸਾਧ ਸੰਗਤ ਤੁਸੀਂ ਬਹੁਤ ਵਾਰ ਸੁਣਦੇ ਹੋ, ਬਾਣੀ ਸਿੱਧੀ ਰੱਬ ਨਾਲ ਗੱਲਾਂ ਕਰਾਉਂਦੀ। ਜਦੋਂ ਪਾਤਸ਼ਾਹ ਬਚਨ ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਕਦੇ ਸੋਚੀਏ ਕੌਣ ਕਹਿ ਰਿਹਾ ਸਰੀਰ ਨੂੰ, ਬਈ ਇਸ ਮੇਰੀ ਆਤਮਾ ਦਾ ਸਰੀਰ ਆਇਆ, ਆਤਮਾ ਦਾ ਸਰੀਰ ਇਹ ਹੈ, ਮੇਰੀ ਆਤਮਾ ਕਿਸੇ ਹੋਰ ਸਰੀਰ ਵਿੱਚ ਨਹੀਂ ਪ੍ਰਵੇਸ਼ ਕਰ ਸਕਦੀ, ਤੁਹਾਡੀ ਆਤਮਾ ਕਿਸੇ ਹੋਰ ਸਰੀਰ ਵਿੱਚ ਨਹੀਂ ਪ੍ਰਵੇਸ਼ ਕਰ ਸਕਦੀ। ਜਿੰਨੀ ਦੇਰ ਉਹ ਸਰੀਰ ਵਿੱਚ ਆਤਮਾ ਹੈ ਉਨੀ ਦੇਰ ਸੰਸਾਰ ਦੀ ਖੇਡ ਹੈ, ਆਤਮਾ ਨਿਕਲ ਜਾਏਗੀ ਸਰੀਰ ਨੂੰ ਚੁੱਕ ਕੇ ਜਦੇ ਸਾੜ ਦੇਣਗੇ, ਇਹਨੂੰ ਬਹੁਤੀ ਦੇਰ ਨਹੀਂ ਰੱਖਣਗੇ ਘਰ ਵਿੱਚ। ਆਤਮਾ ਸਰੀਰ ਕਰਕੇ ਚੱਲ ਰਿਹਾ, ਸਰੀਰ ਪੰਜ ਤੱਤਾਂ ਦਾ ਸੰਸਾਰ ਵਿੱਚ ਮਰਨ ਤੋਂ ਬਾਅਦ ਸਾੜ ਦਿੱਤਾ ਜਾਂਦਾ, ਦਫਨਾ ਦਿੱਤਾ ਜਾਂਦਾ, ਪਾਣੀ ਵਿੱਚ ਰੋੜ ਦਿੰਦੇ ਨੇ, ਆਤਮਾ ਨੂੰ ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਪੈਂਦਾ। ਆਤਮਾ ਨੂੰ ਕਿਉਂ ਲੇਖਾ ਦੇਣਾ ਪੈਂਦਾ? ਕਹਿੰਦੇ ਬਈ ਉਹਨੂੰ ਸਰੀਰ ਦਿੱਤਾ ਸੀ ਰਹਿਣ ਲਈ। ਹੇ ਆਤਮਾ ਤੂੰ ਕਦੇ ਸਰੀਰ ਨੂੰ ਸਮਝਾਇਆ ਹੀ ਨਹੀਂ, ਤਾਂ ਦੋਸ਼ ਆਤਮਾ ਦੇ ਸਿਰ ਲੱਗਦਾ। ਸੁਣਿਓ ਧਿਆਨ ਨਾਲ, ਜਦੋਂ ਕੋਈ ਬੱਚਾ ਗਲਤੀ ਕਰਦਾ ਉਦੋਂ ਸਾਧ ਸੰਗਤ ਲੋਕ ਪਹਿਲਾਂ ਕੀ ਕਹਿੰਦੇ ਨੇ, ਬਈ ਮਾਂ ਪਿਓ ਨੇ ਧਿਆਨ ਨਹੀਂ ਦਿੱਤਾ, ਇਹਦੇ ਪਿਓ ਨੇ ਨਹੀਂ ਸਮਝਾਇਆ ਇਹਨੂੰ, ਇਹਦੀ ਮਾਂ ਨੇ ਨਹੀਂ ਇਹਨੂੰ ਸਮਝਾਇਆ, ਉਹਦਾ ਦੋਸ਼ ਉਹਦੇ ਮਾਂ ਪਿਓ ਨੂੰ ਲੱਗ ਰਿਹਾ, ਗਲਤੀ ਬੱਚਾ ਕਰ ਰਿਹਾ, ਲੋਕ ਉਹਦਾ ਦੋਸ਼ ਉਹਦੇ ਮਾਂ ਪਿਓ ਨੂੰ ਦਿੰਦੇ ਨੇ, ਕਿਉਂਕਿ ਸਮਝਾਉਣਾ ਉਹਨਾਂ ਦਾ ਫਰਜ਼ ਸੀ। ਇੱਦਾਂ ਸਾਧ ਸੰਗਤ ਕਰਮ ਸਰੀਰ ਕਰਦਾ, ਉਹਦਾ ਦੋਸ਼ ਆਤਮਾ ਨੂੰ ਲੱਗਦਾ। ਔਰ ਪਾਤਸ਼ਾਹ ਨੇ ਬਚਨ ਕਹਿ ਕਿਤੇ ਗੁਰੂ ਕੋਲੋਂ ਸਿੱਖ ਤੈਨੂੰ ਗੱਲ ਕਰਨੀ ਆ ਜਾਏ, ਕਹਿ ਆਪਣੇ ਸਰੀਰ ਨੂੰ ਹੇ ਆਤਮਾ ਕਦੇ ਸ਼ੀਸ਼ੇ ਮੂਹਰੇ ਖੜ ਕੇ ਗੱਲ ਕਰਕੇ ਵੇਖਿਆ ਕਰੋ, ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖਿਲਾਰ ਕੇ ਉਹਦੇ ਨਾਲ ਗੱਲ ਕਰੋ, ਕਹੋ ਉਹਨੂੰ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਉਂ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਦੇ ਸਿੱਖਾਂ ਪਾਤਸ਼ਾਹ ਨੂੰ ਸਵਾਲ ਕੀਤਾ, ਕਹਿੰਦੇ ਮਹਾਰਾਜ ਜੀ ਮਨ ਕਿਵੇਂ ਸ਼ੁੱਧ ਹੋਵੇ? ਮਹਾਰਾਜ ਬਾਹਰੋਂ ਤਾਂ ਸਰੀਰ ਕਰਕੇ ਕਰਮ ਕਰਨ ਲੱਗੇ ਡਰ ਜਾਈਦਾ, ਮਨ ਵਿੱਚ ਤਾਂ ਬਹੁਤ ਕੁਝ ਹੈ। ਔਰ ਪਾਤਸ਼ਾਹ ਕਈ ਵਾਰ ਮਨ ਜਿਹੜਾ ਉਹ ਤਨ ਉੱਤੇ ਇੰਨਾ ਪ੍ਰਭਾਵ ਪਾ ਲੈਂਦਾ, ਇਹ ਤਨ ਮਨ ਦੇ ਵਸ ਵਿੱਚ ਨਹੀਂ ਰਹਿੰਦਾ। ਮਨ ਕਹਿੰਦਾ, ਔਰ ਤਨ ਦੀਆਂ ਅੱਖਾਂ ਬਹੁਤ ਕੁਝ ਵੇਖ ਲੈਂਦੀਆਂ ਨੇ, ਮਨ ਕਹਿੰਦਾ, ਜ਼ਬਾਨ ਤੋਂ ਆ ਸਰੀਰ ਤਨ ਦੀ ਜ਼ਬਾਨ ਬਹੁਤ ਕੁਝ ਬੋਲ ਦਿੰਦੀ ਹੈ, ਮਨ ਕਹਿੰਦਾ ਤੇ ਕੰਨ ਬੁਰਾ ਸੁਣਦੇ ਨੇ। ਕਹਿੰਦੇ ਮਹਾਰਾਜ ਕਿਰਪਾ ਕਰੋ ਇਹ ਕਿਵੇਂ ਸ਼ੁੱਧ ਹੋਵੇ? ਫਿਰ ਪਾਤਸ਼ਾਹ ਨੇ ਕੁਝ ਜਵਾਬ ਦਿੱਤਾ, ਕਹਿੰਦੇ ਭਾਈ ਜਿਹੜੀਆਂ ਤੁਸੀਂ ਕੋਈ ਚੀਜ਼ਾਂ ਸੰਭਾਲ ਕੇ ਰੱਖਦੇ ਹੋ ਕਾਹਦੇ ਚ ਪਾਉਂਦੇ ਹੋ? ਜਿਹੜੀਆਂ ਚੀਜ਼ਾਂ ਘਰ ਦੀਆਂ ਸੰਭਾਲੀ ਦੀਆਂ ਨੇ ਲੰਬਾ ਚੱਲਣ, ਉਹ ਕਾਹਦੇ ਵਿੱਚ ਰੱਖਦੇ ਹੋ? ਉਸ ਵਕਤ ਜ਼ਮਾਨਾ ਇਸ ਤਰ੍ਹਾਂ ਦਾ ਸੀ, ਉਦੋਂ ਲੋਕ ਮਿੱਟੀ ਦੇ ਭਾਂਡੇ ਘੜੇ ਗਾਗਰਾਂ ਬਣਾਉਂਦੇ ਸੀ, ਉਹਦੇ ਵਿੱਚ ਰੱਖਦੇ ਸਨ। ਗੁੜ ਰੱਖਣਾ ਤਾਂ ਵੀ ਮਿੱਟੀ ਦੇ ਭਾਂਡੇ ਵਿੱਚ, ਕੋਈ ਪੈਸੇ ਸੰਭਾਲ ਕੇ ਰੱਖਣੇ ਮਾਈਆਂ ਨੇ ਉਹ ਵੀ ਕੱਪੜੇ ਚ ਲਪੇਟ ਕੇ ਉਹ ਮਿੱਟੀ ਦੇ ਭਾਂਡੇ ਘੜੇ ਚ ਲੁਕਾਉਂਦੇ ਨੇ, ਬਹੁਤ ਕੁਝ ਘੜੇ ਵਿੱਚ ਗਾਗਰਾਂ ਚ ਰੱਖਦੇ ਸੀ। ਕਹਿੰਦੇ ਮਹਾਰਾਜ ਉਹ ਤਾਂ ਮਿੱਟੀ ਦੇ ਭਾਂਡੇ ਸੰਭਾਲੀਦਾ। ਤਾਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇੱਕ ਗਾਗਰ ਇੱਕ ਘੜਾ ਘਰ ਵਿੱਚ ਲਾ ਲਓ, ਜੋ ਜੋ ਮਨ ਵਿੱਚ ਆਉਂਦਾ ਉਹ ਕੁਝ ਲਿਖ ਲਿਖ ਕੇ ਰੋਜ਼ ਘੜੇ ਵਿੱਚ ਪਾਈ ਜਾਓ, ਰਾਤੀ ਸੌਣ ਲੱਗਿਆ ਇੱਕ ਵਾਰ ਉਹ ਲਿਖਿਆ ਹੋਇਆ ਜੋ ਦਿਨੇ ਕੀਤਾ ਉਹਨੂੰ ਇੱਕ ਵਾਰ ਪੜ੍ਹ ਲਓ, ਆਪੇ ਤੁਹਾਡੇ ਮਨ ਨੂੰ ਸ਼ਰਮ ਆਉਣ ਲੱਗ ਜਾਏਗੀ। ਮਨਾ ਤੂੰ ਅਖਵਾਉਣਾ ਗੁਰੂ ਦਾ ਸਿੱਖ ਹੈ ਤੇ ਸੋਚੀ ਆ ਕੁਝ ਜਾਣੇ, ਹੌਲੀ ਹੌਲੀ ਮਨ ਸ਼ੁੱਧ ਹੋਣ ਲੱਗ ਜਾਏਗਾ। ਤਾਂਹੀਓ ਪਾਤਸ਼ਾਹ ਨੇ ਸਾਨੂੰ ਹਰ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨ ਦਾ ਹੁਕਮ ਕੀਤਾ, ਭਾਈ ਤੈਨੂੰ ਯਾਦ ਰਵੇ ਸਾਰਾ ਦਿਨ ਸਰੀਰ ਕਰਕੇ ਵਿਚਰੇ, ਤੇਰੀ ਉਮਰ ਘੱਟ ਗਈ ਹੈ, ਔਦ ਘਟੇ ਦਿਨ ਸੁਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਉਮਰ ਸਰੀਰ ਦੀ ਘਟੀ ਹੈ। ਤੇ ਕਿਹਾ ਮਨ ਨੂੰ ਹੈ ਮਨਾ ਗੁਰੂ ਨੂੰ ਮਿਲੋ ਤੇਰਾ ਕੰਮ ਸਵਰ ਜਾਏ। ਪੜੋ ਇਹ ਸਰੀਰਾ ਮੇਰਿਆ, ਆਤਮਾ ਗੱਲ ਕਰੇ ਸਰੀਰ ਨਾਲ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਹ ਬਚਨ ਵੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ, ਅੱਜ ਹੁਕਮਨਾਮਾ ਵੀ ਗੁਰੂ ਅਮਰਦਾਸ ਮਹਾਰਾਜ ਜੀ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਅੱਜ ਪਾਤਸ਼ਾਹ ਸਮਝਾਉਂਦੇ, ਜੇ ਉਹਨੂੰ ਮਨ ਵਿੱਚ ਨਾ ਵਸਾਇਆ ਨਾ ਤੇਰਾ ਹਾਲਤ ਵੀ ਖਰਾਬ ਹੋਣਾ, ਆ ਲੋਕ ਜਿਹੜੇ ਕੁਝ ਵੀ ਨਹੀਂ ਰਹਿਣਾ ਕੋਲ, ਇਹ ਵਰਤਣ ਵਾਸਤੇ ਭੋਗ ਕੇ ਨਰਕਾਂ ਦਾ ਸਮਾਨ ਇਕੱਠਾ ਕਰ ਲਏਗਾ, ਅੱਗੇ ਪਲਟ ਵੀ ਤੇਰਾ ਗਵਾਚ ਜਾਣਾ। ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਭਾਈ ਉਹਨਾਂ ਦਾ ਹਾਲਤ ਪਲਟ ਗਵਾਚ ਗਿਆ। ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਨਾਮ ਭੁੱਲਣ ਨਾਲ ਕੀ ਚੀਜ਼ਾਂ ਮੁੱਕ ਜਾਂਦੀਆਂ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਕੁਥਿਆ, ਹਾਲਤ ਪਲਤ ਸਭ ਜਾਈ।
ਆਖੋ ਸਤਨਾਮ ਸ੍ਰੀ। ਕੁਥਿਆ ਦਾ ਅਰਥ ਹੈ ਖੁੰਝਿਆ। ਕਹਿੰਦੇ ਜਿਹੜੇ ਬੰਦੇ ਰੱਬ ਦੇ ਨਾਮ ਤੋਂ ਖੁੰਝ ਗਏ, ਭਾਈ ਉਹਨਾਂ ਦਾ ਹਾਲਤ ਤੇ ਪਲਤ ਦੋਵੇਂ ਚੀਜ਼ਾਂ ਖਰਾਬ ਹੋ ਗਈਆਂ, ਦੋਏ ਹੱਥੋਂ ਨਿਕਲ ਗਈਆਂ, ਨਾ ਉਹ ਹਾਲਤ ਸੰਭਾਲ ਸਕੇ ਲੋਕ, ਨਾ ਉਹ ਬੰਦੇ ਪਰਲੋਕ ਸਫਲ ਕਰ ਸਕੇ। ਦੋਵੇਂ ਚੀਜ਼ਾਂ ਹੱਥੋਂ ਖੁੰਝ ਗਈਆਂ, ਕਿਉਂ? ਰੱਬ ਦੇ ਨਾਮ ਤੋਂ ਖੁੰਝ ਗਏ, ਰੱਬ ਦੇ ਨਾਮ ਤੋਂ ਟੁੱਟ ਗਏ। ਇਸ ਲਈ ਉਹਨਾਂ ਦੇ ਹੱਥ ਹਲਤ ਤੇ ਪਲਤ ਦਾ ਕੋਈ ਸੁੱਖ ਨਾ ਲੱਗਿਆ।
ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਪਾਈ।
ਕਹਿੰਦੇ ਨਾਮ ਭੁੱਲਣ ਨਾਲ ਕੀ ਘਾਟਾ ਪੈਂਦਾ। ਇੱਕ ਤਾਂ ਉਹਦਾ ਜਪ ਤਪ ਸੰਜਮ ਸਭ ਕੁਝ ਖੋ ਲੈਂਦੇ ਨੇ ਅੰਦਰ ਦੇ ਵਿਕਾਰ। ਸਤ ਸੰਗਤ, ਨਾਮ ਜਪਣ ਦੇ ਨਾਲ ਵਿਕਾਰਾਂ ਤੋਂ ਛੁਟਕਾਰਾ ਹੁੰਦਾ। ਜੇ ਰੱਬ ਦਾ ਨਾਮ ਭੁੱਲਣ ਲੱਗ ਜਾਏ, ਫਿਰ ਪਾਤਸ਼ਾਹ ਨੇ ਬਚਨ ਕਹੇ ਤੇਰਾ ਸੰਜਮ ਮੁੱਕ ਜਾਣਾ, ਤੇਰਾ ਜਪ ਤੇ ਤਪ ਖੋ ਲੈਣਾ। ਐ ਸਮਝ, ਐ ਆਤਮਾ, ਇਹ ਮਨਾ, ਤੇਰੇ ਸਾਰੇ ਦੇ ਸਾਰੇ ਗੁਣ ਜਿਹੜੇ ਨੇ ਉਹ ਔਗਣਾਂ ਨੇ ਖੋ ਲੈਣੇ ਨੇ, ਵਿਕਾਰਾਂ ਨੇ ਹਿਰ ਲੈਣੇ ਨੇ। ਮੁੱਠੀ ਦੂਜੇ ਭਾਏ, ਇਹ ਦੂਜੇ ਭਾਏ ਸੰਸਾਰ ਦੇ ਮੋਹ ਵਿੱਚ ਤੂੰ ਠਗਿਆ ਜਾਣਾ। ਇਹ ਮੋਹ ਤੈਨੂੰ ਮਿੱਠਾ ਲੱਗ ਰਿਹਾ, ਇਹਦੇ ਵਿੱਚ ਤੂੰ ਠਗਿਆ ਜਾਣਾ। ਹਰ ਰੋਜ਼ ਮਹਾਰਾਜ ਸਾਨੂੰ ਸਮਝਾਉਂਦੇ ਨੇ, ਆਸਾ ਮਹੱਲਾ ਪਹਿਲਾ, ਤਿੱਤ ਸਰਵਣ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਵਿਸਰਤ ਤੇਰੇ ਗੁਣ ਗਲਿਆ। ਹਰ ਵਿਸਰਤ ਤੇਰੇ ਗੁਣ ਗਲਿਆ। ਅੱਜ ਪਾਤਸ਼ਾਹ ਕਹਿੰਦੇ ਨਾਮ ਤੋਂ ਖੁੰਝੇ ਬੰਦੇ ਦਾ ਜਪ ਤਪ ਸੰਜਮ ਸਭ ਹਿਰ ਲਿਆ, ਸਭ ਕੁਝ ਉਹਦੇ ਗੁਣ ਸ਼ੁਭ ਗੁਣ ਕੱਟੇ ਜਾਂਦੇ ਨੇ। ਭਾਈ ਉਹ ਦੁਬਦਾਂ ਦੇ ਦੂਜੇ ਭਾਏ ਵਿੱਚ ਠੱਗ ਹੋ ਜਾਂਦੇ ਹਨ।
ਜਮਦਾਰ ਬੱਦੇ ਮਾਰੀ ਬਹੁਤੀ ਮਿਲਾ ਸਜਾਏ।
ਕਹਿੰਦੇ ਅਖੀਰ ਉਹ ਸੰਸਾਰ ਵਿੱਚ ਪਹਿਲਾਂ ਵਿਕਾਰਾਂ ਦੇ ਹੱਥੋਂ ਲੁੱਟੇ ਜਾਂਦੇ ਨੇ, ਮਰਨ ਤੋਂ ਬਾਅਦ ਜਮ ਦਰ ਬੱਦੇ ਮਾਰੀਏ, ਜਮਾਂ ਦੇ ਦੁਆਰ ਉੱਤੇ ਬੰਨੇ ਜਾਂਦੇ ਨੇ, ਕੀਤੇ ਕਰਮਾਂ ਦੀ ਉਹਨਾਂ ਨੂੰ ਸਜ਼ਾ ਭੁਗਤਣੀ ਪੈਂਦੀ ਹੈ, ਜੀਵਨ ਪਦਵੀ ਤੋਂ ਬਹੁਤ ਦੂਰ ਖੁੰਝ ਜਾਂਦੇ ਹਨ। ਫਿਰ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਬੇ। ਇਹਨੂੰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਚਨ ਵਿੱਚ ਕਹਿੰਦੇ, ਹਜ਼ੂਰ ਕਹਿੰਦੇ, ਜੀਵਨ ਪਦ ਨਿਰਵਾਣ ਕੋ ਸਿਮਰੀਐ, ਦੂਜੀ ਨਹੀਂ ਜਾਏ ਕਿਨ ਬਿਦ ਧੀਰੀ ਐ। ਕਹਿੰਦੇ ਭਾਈ, ਜਿਹੜਾ ਤੂੰ ਦੂਜੇ ਭਾਏ ਚ ਫਸਿਆ ਹੋਇਆ, ਤੇਰਾ ਮਨ ਧੀਰਜ ਨਹੀਂ ਆਉਣਾ। ਕਦੇ ਲੱਕੜਾਂ ਦੇ ਢੇਰ ਨੂੰ ਅੱਗ ਲਾ ਕੇ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਕਹਿੰਦੇ ਕਦੇ ਅੱਗ ਰੱਜੀ ਹੈ? ਇੱਦਾਂ ਭਾਈ ਕੋਈ ਪਦਾਰਥ ਇਕੱਠੇ ਕਰਕੇ ਕਦੇ ਤ੍ਰਿਪਤ ਹੋਇਆ ਵੀ ਮੈਂ ਹੁਣ ਰੱਜ ਗਿਆ? ਕੋਈ ਰਾਜ ਕਰਕੇ ਰੱਜਿਆ ਵੀ ਮੈਂ ਹੁਣ ਰੱਜ ਗਿਆ? ਕੋਈ ਦੁਨੀਆਂ ਵੇਖ ਕੇ ਰੱਜਿਆ ਕਿ ਅੱਖਾਂ ਰੱਜ ਗਈਆਂ ਨੇ? ਇਹ ਸੰਸਾਰ ਵੱਲੋਂ ਤੂੰ ਤ੍ਰਿਪਤ ਨਹੀਂ ਹੋਣ। ਦੂਜੇ ਭਾਏ ਵਿੱਚ ਨਾਮ ਤੋਂ ਟੁੱਟ ਕੇ ਜੀਵਨ ਪਦਵੀ ਤੋਂ ਖੁੰਝ ਜਾਏਗਾ। ਮਹਾਰਾਜ, ਜਿਹੜਾ ਸੁੱਖ ਅਸੀਂ ਲੱਭ ਰਹੇ, ਕਹਿੰਦੇ ਉਹ ਤੇਰਾ ਭੁਲੇਖਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਆਪਣਾ ਤਜਰਬਾ ਮੋਹਰੇ ਰੱਖ ਕੇ ਸਮਝਾ ਰਹੇ ਨੇ। ਪਾਤਸ਼ਾਹ ਕਹਿੰਦੇ, ਡਿੱਠਾ ਸਭ ਸੰਸਾਰ, ਪੜੋ, ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ। ਭਾਈ, ਸਾਰਾ ਸੰਸਾਰ ਵੇਖ ਲਿਆ, ਨਾਮ ਤੋਂ ਬਗੈਰ ਸੁੱਖ ਨਹੀਂ ਮਿਲਣਾ, ਜੋ ਮਰਜ਼ੀ ਖੱਟਾ ਕਰ। ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ, ਤਨ ਧਨ ਹੋਸੀ ਸ਼ਾਰ, ਜਾਣੇ ਕੋਏ ਜਨ। ਰੂਪ ਰੰਗ ਰੂਪ ਰਸਵਾਦ ਕੇ ਕਰੇ ਪ੍ਰਾਣੀਆਂ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀ। ਮਹਾਰਾਜ, ਫਿਰ ਸੁਖੀ ਕੌਣ ਹੈ? ਕਹਿੰਦੇ, ਰੰਗ ਰਤੇ ਨਿਰਵਾਣ ਸੱਚਾ ਗਾਵਈ, ਨਾਨਕ ਸ਼ਰਨ ਦੁਆਰ ਜੇ ਤੁਧ ਪਾਵਈ। ਭਾਈ, ਉਹਦੇ ਨਾਮ ਦੇ ਰੰਗ ਵਿੱਚ ਰਤ, ਉਹਨੂੰ ਜਪ ਉੱਠਦਿਆਂ ਬਹਿੰਦਿਆਂ ਫਿਰ ਤੂੰ ਉਹ ਸੱਚੇ ਨੂੰ ਚੰਗਾ ਲੱਗੇਗਾ। ਜਿੱਦਣ ਉਹਨੂੰ ਭਾ ਗਿਆ, ਉਦਣ ਉਹਦੀ ਦਰਗਾਹ ਵਿੱਚ ਤੈਨੂੰ ਮਾਣ ਮਿਲੇਗਾ, ਨਹੀਂ ਤਾਂ ਜਮਦਰ ਵੱਧੇ ਮਾਰੀਏ, ਜਮਾਂ ਦੇ ਦਰ ਉੱਤੇ ਤੈਨੂੰ ਬੰਨ ਕੇ ਕੀਤੇ ਕਰਮਾਂ ਦੀ ਸਜ਼ਾ ਹੋਣੀ ਹੈ।
ਮਹੱਲਾ ਤੀਜਾ।
ਹੁਣ ਪਾਤਸ਼ਾਹ ਜੀ ਅਗਲੇ ਸਲੋਕ ਵਿੱਚ ਸਮਝਾਉਣਗੇ ਕਿਉਂ ਹੁੰਦਾ। ਅੱਛਾ, ਇੱਕ ਭੁਲੇਖਾ ਹੋਰ ਦੂਰ ਹੋ ਜਾਏ, ਜੇ ਕਿਸੇ ਦੇ ਮਨ ਚ ਹੋਵੇ, ਕਿਹਦੀ ਅੱਗੇ ਕਿਹੜਾ ਕਿਸੇ ਨੇ ਵੇਖਿਆ, ਐਵੇਂ ਡਰਾਉਂਦੇ ਨੇ, ਕੋਈ ਜਮਦੂਤ ਨਹੀਂ ਹੁੰਦੇ, ਕੋਈ ਜਮ ਦੁਆਰ ਨਹੀਂ ਹੈ, ਕੋਈ ਧਰਮ ਰਾਜ ਨਹੀਂ ਹੈ, ਏਦਾਂ ਵੀ ਲੋਕਾਂ ਪ੍ਰਚਾਰ ਕੀਤਾ। ਇਹ ਠੀਕ ਹੈ ਸਾਧ ਸੰਗਤ ਆਪਾਂ ਵੇਖਿਆ ਨਹੀਂ, ਪਰ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਗੁਰੂ ਨੇ ਸਭ ਕੁਝ ਵੇਖ ਕੇ ਸਾਨੂੰ ਸਮਝਾਇਆ। ਪਾਤਸ਼ਾਹ ਸਮਝਾਉਂਦੇ ਭਾਈ ਅੱਗੇ ਹੈ ਸਭ ਕੁਝ, ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹੋ, ਅੱਗੇ ਕੀਤੇ ਹੋਏ ਕਰਮ ਨਾਲ ਜਾਣਗੇ, ਲੇਖਾ ਦੇਣਾ ਪਏਗਾ। ਇੱਥੋਂ ਤੱਕ ਮਹਾਰਾਜ ਨੇ ਬਾਣੀ ਅੰਦਰ ਕਿਹਾ, ਜਬ ਜਮ ਆਏ ਕੇਸ ਗਏ ਪੜ ਗਏ ਤਬ ਦਿਨ ਕਿਸ਼ਨਾ ਵਸਾਏਗਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਤੇਤੋਂ ਕੀਤੇ ਕਰਮਾਂ ਦਾ ਹਿਸਾਬ ਮੰਗਣਾ, ਜੋ ਤੋਂ ਸਰੀਰ ਵਿੱਚ ਰਹਿੰਦਿਆਂ ਕਰਮ ਕੀਤੇ ਨੇ ਉਹ ਲਿਖੇ ਜਾ ਰਹੇ ਨੇ, ਔਰ ਬਿਲਕੁਲ ਰੱਬ ਹਦੂਰ ਹਾਜ਼ਰ ਸਾਹਮਣੇ ਖੜ ਕੇ ਲਿਖ ਰਿਹਾ, ਤੂੰ ਕੋਈ ਵੀ ਕਰਮ ਛੁਪਾ ਨਹੀਂ ਸਕਦਾ। ਆ ਦੁਨੀਆਂ ਦੇ ਕੈਮਰਿਆਂ ਦੀ ਰਿਕਾਰਡਿੰਗ ਜਿਹੜੀ ਉਹ ਡਿਲੀਟ ਹੋ ਜਾਂਦੀ ਹੈ, ਰੱਬ ਦਾ ਕੀਤਾ ਹੋਇਆ ਰਿਕਾਰਡ ਉਹਦੇ ਕੋਲ ਹੀ ਰਹਿੰਦਾ। ਜੇ ਉਹ ਕੀਤਾ ਹੋਇਆ ਰਿਕਾਰਡ ਤੂੰ ਚਾਹੁੰਦੇ ਡਿਲੀਟ ਹੋ ਜਾਏ, ਫਿਰ ਇੱਕੋ ਹੀ ਕਾਰਨ ਹੈ, ਇੱਕੋ ਹੀ ਤਰੀਕਾ ਹੈ, ਜੇ ਉਹਦਾ ਦਿੱਤਾ ਨਾਮ ਜਪੇਗਾ ਕਰਮ ਮਿਟਣੇ ਸ਼ੁਰੂ ਹੋ ਜਾਣਗੇ। ਪਾਤਸ਼ਾਹ ਨੇ ਨਾਲ ਇਹ ਵੀ ਕਿਹਾ, ਭਾਈ ਤੇਰੇ ਕੀਤੇ ਕਰਮ ਰਿਕਾਰਡ ਹੋ ਰਹੇ ਨੇ, ਤੁਸੀਂ ਜਪਜੀ ਸਾਹਿਬ ਪੜਿਆ ਹੋਏਗਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਹਦੂਰ ਦਾ ਅਰਥ ਹੈ ਸਾਹਮਣੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੇਰੇ ਕੀਤੇ ਹੋਏ ਕਰਮ ਆਪੋ ਆਪਣੇ ਸਭ ਦੇ ਲਿਖੇ ਜਾ ਰਹੇ ਨੇ। ਕੋਈ ਕਰਮਾਂ ਕਰਕੇ ਨੇੜੇ ਹੋ ਜਾਂਦਾ, ਕੋਈ ਰੱਬ ਤੋਂ ਦੂਰ ਹੋ ਜਾਂਦਾ। ਹੁਣ ਪੁੱਛੀਏ ਮਹਾਰਾਜ ਕਰਮ ਮਿਟ ਜਾਂਦੇ ਨੇ? ਕਹਿੰਦੇ ਬਿਲਕੁਲ ਡਿਲੀਟ ਹੋ ਜਾਣਗੇ। ਕਿਵੇਂ ਹੋਣਗੇ? ਜੇ ਸਤਿਗੁਰ ਦੀ ਸ਼ਰਨ ਗਿਆ ਕਰਮ ਹੀ ਨਾ ਮਿਟੇ। ਫਿਰ ਭਗਤਾਂ ਨੇ ਬਾਬਾ ਸਦਨੇ ਨੇ ਉਦਾਹਰਨ ਦੇ ਕੇ ਭਗਤ ਸਦਨਾ ਜੀ ਨੇ ਕਿਹਾ, ਕਹਿੰਦੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜ ਤੋਂ ਡਰ ਲੱਗੀ ਜਾ। ਜੇ ਗਿੱਦੜ ਹੀ ਖਾ ਜਾਣ ਫਿਰ ਸ਼ੇਰ ਦੀ ਸ਼ਰਨ ਚ ਕਾਹਲੇ ਜਾਣੇ? ਜੇ ਕਰਮਾਂ ਦਾ ਲਿਖਾ ਹੀ ਦੇਣਾ ਪੈ ਜਾਏ ਫਿਰ ਗੁਰੂ ਕੋਲ ਜਾਣ ਦਾ ਕੀ ਫਾਇਦਾ? ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਸੈ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜ ਖਾ ਜਾਏ? ਕਹਿੰਦੇ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਲਿਖਾ ਦੇਣਾ ਪੈ ਜਾਏ? ਫਿਰ ਅਖੀਰ ਤੇ ਉਹਨਾਂ ਪੰਗਤੀ ਪਤਾ ਕੀ ਕਹੀ? ਕਹਿੰਦੇ ਨਾਮ ਜਪੀ ਬੰਦਗੀ ਕਰੀ, ਪਰ ਗੁਰੂ ਅੱਗੇ ਤੂੰ ਰੋਬ ਨਾਲ ਅੱਕੜ ਨਾਲ ਹਿਸਾਬ ਨਹੀਂ ਮੰਗ ਸਕਦਾ। ਮੈਂ ਨਾਮ ਜਪਿਆ ਮੇਰੇ ਕਰਮ ਦੂਰ ਕਰੋ, ਮੈਂ ਨਾਮ ਜਪਿਆ ਸੇਵਾ ਕੀਤੀ ਮੇਰੇ ਕਰਮ ਨਾਸ਼ ਕਰੋ। ਕਹਿੰਦੇ ਨਾਮ ਵੀ ਜਪਣੇ, ਗੁਰੂ ਉੱਤੇ ਮਾਣ ਵੀ ਰੱਖਣੇ, ਪਰ ਜਪ ਤਪ ਤੇ ਮਾਣ ਨਾ ਕਰੀ, ਇਹ ਅਰਦਾਸ ਆਪਣੇ ਗੁਰੂ ਚਰਨਾਂ ਵਿੱਚ ਜਾ ਕੇ ਜ਼ਰੂਰ ਕਰੀ। ਮੈਂ ਨਾਹੀ ਕਛ ਹੋ ਨਾਹੀ ਕਛ ਆਹੇ ਨਾ ਮੋਰਾ, ਅਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਅਖੀਰ ਤੇ ਕਿਹਾ ਮੇਰੀ ਲਾਜ ਰੱਖ ਲਿਓ ਆਪਣੇ ਜਨ ਦੀ। ਰੋ ਪਾ ਕੇ ਨਹੀਂ ਕਿਹਾ ਜੀ ਤੁਹਾਡੇ ਕੋਲ ਆਉਣ ਦਾ ਕੀ ਫਾਇਦਾ ਜੇ ਸਾਡੇ ਕਰਮ ਹੀ ਨਾ ਨਾਸ਼ ਹੋਣ। ਰੱਬ ਨਾਲ ਮਾਣ ਵਿੱਚ ਇਹ ਉਲੰਬਾ ਵੀ ਕੀਤਾ, ਪਰ ਅਰਦਾਸ ਵੀ ਕੀਤੀ ਹੈ, ਕਿਤੇ ਇਹ ਸਿੱਖ ਉਲੰਬਾ ਨਾ ਕਰਦਾ ਰਹਿ ਜਾਏ। ਮੇਰਾ ਨੀ ਜੀ ਕੰਮ ਬਣਿਆ ਸੀ, ਇੰਨੇ ਸਾਲ ਹੋ ਗਏ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਸਾਨੂੰ ਬਹੁਤ ਲੋਕਾਂ ਦੇ ਫੋਨ ਆਉਂਦੇ ਨੇ, ਮੈਂ ਤਾਂ ਬਹੁਤ ਪਾਠ ਕੀਤੇ ਜੀ ਕੰਮ ਹੀ ਨਹੀਂ ਬਣ ਰਿਹਾ। ਤੁਹਾਡੇ ਸਾਰਿਆਂ ਦੇ ਸਵਾਲਾਂ ਦਾ ਜਵਾਬ ਇੱਕੋ ਹੀ ਗੱਲ ਚ ਮੈਂ ਕਹਿ ਦਾ, ਭਾਈ ਜੇ ਬਾਣੀ ਪੜ੍ਹ ਕੇ ਅਰਦਾਸਾਂ ਕਰਕੇ ਕਾਰਜ ਨਹੀਂ ਬਣ ਰਿਹਾ, ਸਮਝੋ ਗੁਰੂ ਨੂੰ ਪਤਾ ਉਹ ਉਹਦੇ ਵਿੱਚ ਤੁਹਾਡਾ ਭਲਾ ਨਹੀਂ। ਜਿਹੜੇ ਕਰਮ ਵਿੱਚ ਤੁਹਾਡਾ ਭਲਾ ਹੋਣਾ ਗੁਰੂ ਨੇ ਕਿਰਪਾ ਆਪੇ ਕਰ ਦੇਣੀ। ਸਿੱਖਾਂ ਪਹਿਲਾਂ ਗੁਰੂ ਉਹ ਸਿਚੁਏਸ਼ਨ ਬਣਾ ਰਿਹਾ, ਉਹੋ ਜਿਹੇ ਹਾਲਾਤ ਬਣ ਤਾਂ ਜੋ ਤੈਨੂੰ ਆਉਣ ਵਾਲੇ ਸਮੇਂ ਵਿੱਚ ਸੁੱਖ ਮਿਲ ਸਕੇ। ਆਪਾਂ ਚਾਹੁੰਦੇ ਅੱਜੇ ਹੀ ਹੋ ਜਾਏ, ਫਿਰ ਉਹ ਲੋਕ ਬਾਅਦ ਵਿੱਚ ਚੀਜ਼ ਪ੍ਰਾਪਤ ਕਰਕੇ ਦੁਖੀ ਹੁੰਦੇ ਨੇ। ਸਾਧ ਸੰਗਤ ਜਦੋਂ ਬੱਚਾ ਛੋਟੀ ਉਮਰ ਵਿੱਚ ਹੈ, ਮਾਂ ਪਿਓ ਕਿੰਨਾ ਰੋਕਦੇ ਨੇ, ਸਰਦੀਆਂ ਦੇ ਦਿਨ ਖਾਂਸੀ ਹੋ ਜਾਏਗੀ, ਆਈਸਕ੍ਰੀਮ ਨਹੀਂ ਦੇਣੀ, ਆਹ ਚੀਜ਼ ਤੋਂ ਰੋਕਣਾ, ਆਹ ਚੀਜ਼ ਤੋਂ ਰੋਕਣਾ। ਜਦੋਂ ਸਰੀਰ ਵੱਡਾ ਹੋ ਜਾਂਦਾ, ਚੀਜ਼ਾਂ ਆਪਣੇ ਆਪ ਡਾਈਜੈਸਟ ਹੋਣ ਲੱਗ ਪੈਂਦੀਆਂ ਨੇ। ਉਹ ਚੀਜ਼ਾਂ ਛੋਟੇ ਬੱਚੇ ਨੂੰ ਤੁਸੀਂ ਕਿੰਨਾ ਕੁ ਵੱਡੀ ਤਾਕਤਵਰ ਚੀਜ਼ ਖਿਲਾ ਦੋਗੇ? 10-20 ਗਿਰੀਆਂ ਤੋਂ ਵੱਧ ਬਦਾਮਾਂ ਦੀਆਂ ਗਿਰੀਆਂ ਛੋਟੇ ਬੱਚੇ ਨੂੰ ਦੇ ਦਿਓ, ਉਹ ਸਾਧ ਸੰਗਤ ਬਿਮਾਰ ਹੋ ਸਕਦਾ। ਉਹਦੀ ਏਜ ਦੇ ਅਕੋਰਡਿੰਗ ਉਹਨੂੰ ਚੀਜ਼ ਦਿੱਤੀ ਜਾਂਦੀ ਹੈ। ਇੱਦਾਂ ਸਾਡੇ ਆਉਣ ਵਾਲੇ ਸਮੇਂ ਦਾ ਦੁੱਖ ਸੁੱਖ ਸਭ ਕੁਝ ਗੁਰੂ ਨੂੰ ਪਤਾ। ਉਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਿੱਖਾ ਤੂੰ ਬਾਣੀ ਪੜ੍ਹ ਕੇ ਅਰਦਾਸ ਕਰ, ਉਹ ਤੇਰਾ ਕਾਰਜ ਸਵਾਰੇਗਾ, ਪਰ ਤੇਰਾ ਅੱਗਾ ਸਵਾਰ ਕੇ ਉਹਨੇ ਕੰਮ ਸਵਾਰਨਾ। ਤੂੰ ਰੋਬ ਨਹੀਂ ਦੇ ਸਕਦਾ ਮੈਂ ਇੰਨੀ ਬਾਣੀ ਪੜ੍ਹੀ। ਇੱਕ ਬੇਨਤੀ ਹੋਰ ਸਮਝਿਓ, ਸਵੇਰੇ ਤੁਸੀਂ ਜਦੋਂ ਸਵੱਈਏ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਸੁਣ ਰਹੇ ਸੀ, ਉਦੋਂ ਇੱਕ ਸਵੱਈਆਂ ਦੀ ਪੰਕਤੀ ਆਉਂਦੀ ਹੈ, ਸਾਰੀ ਸ੍ਰਿਸ਼ਟੀ ਨੂੰ ਤਾਰਨ ਦਾ ਜੇ ਕਿਸੇ ਨੂੰ ਠੇਕਾ ਦਿੱਤਾ ਹੋਇਆ, ਸਿੱਧੇ ਸ਼ਬਦਾਂ ਚ ਕਹੀਏ, ਆਪਾਂ ਕਹਿੰਦੇ ਮੈਂ ਕਿਹੜਾ ਠੇਕਾ ਲਿਆ, ਜੇ ਸਾਰੀ ਸ੍ਰਿਸ਼ਟੀ ਨੂੰ ਤਾਰਨ ਦਾ ਕਿਸੇ ਨੂੰ ਰੱਬ ਨੇ ਠੇਕਾ ਦਿੱਤਾ, ਉਹ ਚੇਤੇ ਰੱਖਿਓ ਸਿੱਖੋ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਦਿੱਤਾ। ਇਹ ਲਿਖ ਕੇ ਦਿੱਤਾ ਭੱਟ ਸਾਹਿਬਾਨਾਂ ਨੇ, ਪਾਤਸ਼ਾਹ ਨੇ ਬਚਨ ਕਹੇ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਦਾ ਠੇਕਾ ਜੇ ਕਿਸੇ ਨੂੰ ਦਿੱਤਾ ਰੱਬ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤਾ। ਪਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵੀ ਇੱਕ ਸ਼ਰਤ ਹੈ, ਉਹ ਤਾਰ ਤਾਂ ਦੇਣਗੇ, ਕਾਰੇ ਤਾਂ ਸਵਾਰਨਗੇ, ਪਰ ਕਦੇ ਆਹ ਪੰਕਤੀ ਵਿਚਾਰਿਓ ਜਿਹੜੀ ਪੌੜੀ ਤੁਸੀਂ ਪੜ੍ਹਦੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਂ ਮਹਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਅੱਗੇ ਪਤਾ ਕੀ ਲਿਖਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਸਿੱਖਾ ਤੇਰੇ ਧਿਆਉਣ ਵਿੱਚ ਭਾਵਨਾ ਨਹੀਂ, ਜਿੱਦਣ ਤੂੰ ਭਾਉ ਪ੍ਰੇਮ ਨਾਲ ਸਿਮਰੇਗਾ, ਗੁਰੂ ਨੇ ਤੇ ਸਾਰੀ ਸ੍ਰਿਸ਼ਟੀ ਤਾਰਨ ਦਾ ਠੇਕਾ ਲਿਆ ਹੋਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਤਾਂ ਸਾਰੀ ਸ੍ਰਿਸ਼ਟੀ ਦੀ ਵਡਿਆਈ ਹੈ। ਕਿਸੇ ਭਾਸ਼ਾ ਵਾਲਾ ਬੰਦਾ ਆ ਜਾਏ, ਕਿਸੇ ਦੇਸ਼ ਕਿਸੇ ਸਟੇਟ ਦਾ ਬੰਦਾ ਆ ਜਾਏ, ਕਿਹਦੀ ਅਰਦਾਸ ਹੈ ਜਿਹਦੀ ਗੁਰੂ ਰਾਮਦਾਸ ਮਹਾਰਾਜ ਨਹੀਂ ਸੁਣਦੇ, ਕੋਈ ਭਾਵਨਾ ਨਾਲ ਆਵੇ, ਸਿੱਖਾ ਤੇਰੀ ਭਾਸ਼ਾ ਜਿਹੜੀ ਚ ਤੂੰ ਗੱਲਾਂ ਕਰ ਲੈਂਦਾ ਉਹ ਨਵੀਂ ਆਉਂਦੀ ਹੋਵੇ, ਬਾਣੀ ਪੜ੍ਹਨੀ ਨਵੀਂ ਆਉਂਦੀ ਹੋਵੇ, ਮੈਂ ਉਹਨਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਵੇਖੀ। ਜਿਨ੍ਹਾਂ ਨੂੰ ਸਾਡੀ ਭਾਸ਼ਾ ਨਹੀਂ ਆਉਂਦੀ, ਬੰਗਾਲੀ ਬੋਲਦੇ ਨੇ, ਬੰਗਾਲੀ ਪੜ੍ਹਦੇ ਨੇ, ਪੰਜਾਬੀਆਂ ਕੋਲ ਸਿਰਫ ਰਹਿੰਦੇ ਸੀ, ਉਹਨਾਂ ਪੁੱਛ ਲਿਆ, ਸਰਦਾਰ ਜੀ ਤੁਹਾਡੇ ਪੋਤਰਾ ਕਿੱਥੋਂ ਹੋਇਆ, 13 ਸਾਲਾਂ ਬਾਅਦ ਤੁਹਾਡੇ ਪੋਤਰਾ ਹੋਇਆ, ਸਾਡਾ ਵੀ ਪੁੱਤਰ ਵਿਆਹਿਆ 17 ਸਾਲ ਹੋ ਗਏ, ਡਾਕਟਰਾਂ ਜਵਾਬ ਦਿੱਤਾ ਹੋਇਆ, ਤੁਸੀਂ ਕਿੱਥੋਂ ਦਵਾਈ ਲਈ ਹੈ। ਉਹ ਸਰਦਾਰ ਜੀ ਨੇ ਅੱਖਾਂ ਭਰ ਕੇ ਬੰਗਾਲੀਆਂ ਨੂੰ ਕਿਹਾ, ਗੁਰੂ ਰਾਮਦਾਸ ਮਹਾਰਾਜ ਤੋਂ। ਤੇ ਉਹ ਬੰਗਾਲੀਆਂ ਨੂੰ ਹੁਣ ਕੀ ਪਤਾ, ਉਹ ਬੰਗਲਾ ਬੋਲਣ ਵਾਲੇ ਕਹਿੰਦੇ ਉਹ ਹੋਸਪਿਟਲ ਕਿੱਥੇ ਹੈ, ਕਹਿੰਦੇ ਉਹ ਦੁਨਿਆਵੀ ਹੋਸਪਿਟਲ ਨਹੀਂ, ਉਹ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦਾ ਬੈਦ ਰੱਬ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ, ਆਓ ਮੈਂ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਜਾ। ਉਹਨੀ ਭਾਵਨਾ ਬਣਾਈ ਤੇ ਸਾਧ ਸੰਗਤ ਮਾਣ ਰੱਖ ਕੇ ਸਿੱਖ ਲਿਆ ਗੁਰੂ ਰਾਮਦਾਸ ਮਹਾਰਾਜ ਚਰਨਾਂ ਚ। ਕਲਕੱਤਿਓਂ ਤਾਂ ਚੱਲ ਕੇ ਆ ਗਏ ਇੱਥੇ, ਪਰ ਜਦੋਂ ਪਰਕਰਮਾ ਚ ਮੱਥਾ ਟੇਕਿਆ, ਉਹਦੇ ਮਨ ਚ ਠਣਕੀ, ਉਹ ਮਨਾਂ ਲੈ ਤੇ ਆਇਆ ਹੈ, ਨਾ ਇਹਨਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ, ਨਾ ਇਹਨਾਂ ਨੂੰ ਅਰਦਾਸ ਕਰਨੀ ਆਉਂਦੀ, ਨਾ ਇਹਨਾਂ ਨੂੰ ਸਾਡੀ ਬੋਲੀ ਆਉਂਦੀ ਹੈ। ਜੇ ਇਹਨਾਂ ਦੀ ਅਰਦਾਸ ਨਾ ਪੂਰੀ ਹੋਈ, ਇਹਨਾਂ ਕਹਿਣਾ ਐਵੇਂ ਸਰਦਾਰ ਜੀ ਝੂਠ ਬੋਲਦੇ। ਪਰ ਕਰਮਾਂ ਚ ਮੱਥਾ ਟੇਕ ਕੇ, ਅੱਖਾਂ ਭਰ ਕੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਹੱਥ ਜੋੜ ਕੇ ਉਹ ਗੁਰਸਿੱਖ ਸਰਦਾਰ ਨੇ ਕਿਹਾ, ਹੇ ਗੁਰੂ ਰਾਮਦਾਸ, ਮੈਂ ਤੇਰੇ ਤੇ ਮਾਣ ਧਰ ਕੇ ਇਹਨਾਂ ਨੂੰ ਲੈ ਆਇਆ, ਪਾਤਸ਼ਾਹ ਮੈਨੂੰ ਨਹੀਂ ਪਤਾ ਇਹਨਾਂ ਨੂੰ ਬਾਣੀ ਨਹੀਂ ਆਉਂਦੀ, ਮੈਨੂੰ ਪਤਾ ਇਹਨਾਂ ਨੂੰ ਭਾਸ਼ਾ ਬੋਲੀ ਨਹੀਂ ਆਉਂਦੀ, ਪਰ ਪਾਤਸ਼ਾਹ ਤੇਰੇ ਤੇ ਮਾਣ ਰੱਖ ਕੇ ਇਹਨਾਂ ਨੂੰ ਲੈ ਆਉਂਦਾ, ਮਹਾਰਾਜ ਤੇਰੇ ਦਰੋਂ ਕੋਈ ਖਾਲੀ ਨਹੀਂ ਜਾਂਦਾ, ਇਹਨਾਂ ਦੀ ਵਿਚੋਲੀ ਭਰ ਦਿਓ। ਸਿੱਖ ਦੀ ਭਾਵਨਾ ਦੀ ਜਾਮਣੀ ਪੈ ਗਈ, ਔਰ ਉਹਨਾਂ ਨੂੰ ਉਹ ਸਿੱਖ ਸਰਦਾਰ ਜੀ ਨੇ ਕਿਹਾ, ਭਾਈ ਅੱਜ ਤੋਂ ਬਾਅਦ ਧਾਗੇ ਤਵੀਤ ਜਾਦੂ ਟੂਣਾ ਹੋਰ ਨਾ ਕਿਤੇ ਜਾਇਓ, ਆਪਣੀ ਨੂੰਹ ਦੇ ਕੋਈ ਧਾਗਾ ਤਵੀਤ ਨਹੀਂ ਬੰਨਣਾ, ਵਿਸ਼ਵਾਸ ਰੱਖਿਓ ਥੋੜੇ ਮਹੀਨੇ। ਤੇ ਸਾਧ ਸੰਗਤ ਉਹ 1.5-2 ਕੁ ਮਹੀਨੇ ਲੰਘੇ, ਉਹ ਬੰਗਾਲੀ ਬਜ਼ੁਰਗ ਮਾਈ ਤੇ ਉਹਦੇ ਘਰ ਵਾਲਾ ਸਰਦਾਰ ਜੀ ਦੇ ਘਰ ਆ ਗਏ ਸਵੇਰੇ ਸਵੇਰੇ, ਤਾਂ ਸਰਦਾਰ ਜੀ ਅੰਦਰ ਦਸਤਾਰ ਸੀ ਆਉਂਦੇ ਸੀ, ਕਹਿੰਦਾ ਮੇਰਾ ਮਨ ਅੰਦਰੋਂ ਡਰੇ ਵੇ, ਇਹ 1.5 ਮਹੀਨਾ ਹੋ ਗਿਆ ਅਰਦਾਸ ਕਰਾਈ ਨੂੰ, ਇਹਨੀ ਹੁਣ ਉਲੰਬਾ ਜਿਹਾ ਦੇਣਾ ਵੇ, ਅਜੇ ਤਾਂ ਜੀ ਹੋਇਆ ਨੀ ਕੁਝ ਵੀ, ਅਜੇ ਤਾਂ ਕੋਈ ਗੱਲਬਾਤ ਨੀ ਹੋਈ, ਅਜੇ ਤਾਂ ਅਸੀਂ ਉਲੰਬਾ ਦੇਣਾ ਆਏ ਹੁਣੇ। ਅੰਦਰ ਪੱਗ ਬੰਨਦੇ ਆ, ਕਹਿੰਦਾ ਮੈਂ ਬਾਹਰ ਨਾ ਨਿਕਲਣ, ਬਾਹਰ ਲੋਬੀ ਵਿੱਚ ਉਹਨਾਂ ਨੂੰ ਬਿਠਾ ਦਿੱਤਾ, ਘਰ ਵਾਲੀ ਨੇ ਜਲ ਪਾਣੀ ਛਕਾ ਦਿੱਤਾ, ਮੈਂ ਜਾਣ ਬੁੱਝ ਕੇ ਅੰਦਰੋਂ ਬਾਹਰ ਨਾ ਆਵਾਂ, ਉਹਨੀ ਉਲੰਬਾ ਦੇਣਾ ਮੈਨੂੰ ਕਹਿ ਕੇ ਅੰਦਰ ਮਨ ਭਰਿਆ, ਦਸਤਾਰ ਸਜਾ ਕੇ ਅੰਦਰ ਹੀ ਬੈਠਾ, ਕਹਿੰਦਾ ਮੈਂ ਗੁਰੂ ਰਾਮਦਾਸ ਮਹਾਰਾਜ ਨੂੰ ਧਿਆਇਆ, ਪਾਤਸ਼ਾਹ ਲਾਜ ਰੱਖਿਓ ਆਪਣੇ ਸੇਵਕ ਦੀ, ਕਹਿੰਦਾ ਮੈਂ ਅੰਦਰੋਂ ਫਿਰ ਬਾਹਰ ਤਾਂ ਆਉਣਾ ਹੀ ਪੈਣਾ ਸੀ। ਅੱਖਾਂ ਪਹੁੰਚ ਕੇ ਜਦੋਂ ਅਰਦਾਸ ਬੇਨਤੀ ਕਰਕੇ ਮੈਂ ਬਾਹਰ ਆਇਆ, ਲੋਬੀ ਚ ਬੈਠੇ ਉਹ ਬੰਗਾਲੀ ਤੇ ਉਹਦੇ ਘਰ ਵਾਲੀ ਉੱਠ ਕੇ ਹੱਥ ਜੋੜ ਕੇ ਖਲੋ ਗਏ, ਕਹਿੰਦੇ ਸਰਦਾਰ ਸਾਹਿਬ ਰਾਤੀ ਸਾਡੇ 9 ਪੋਤੀਆਂ ਰਿਪੋਰਟਾਂ ਆਈਆਂ ਨੇ, ਸਾਡੀ 9 ਹੁਣ ਮਾਂ ਬਣਨ ਵਾਲੀ ਹੈ। ਮਹਾਰਾਜ ਦੀ ਕਿਰਪਾ ਹੋ ਗਈ। ਸਾਧ ਸੰਗਤ ਇਹ ਭਾਵਨਾ ਦੀ ਜਾਮਣੀ ਪੈਂਦੀ ਹੈ। ਉਹ ਬਜ਼ੁਰਗ ਮਾਈ ਦੋਵੇਂ ਖਲੋਤੇ, ਉਹ ਕਹਿੰਦੇ ਸਾਡੇ ਪੁੱਤਰ 9 ਤੇ ਕਿਰਪਾ ਹੋ ਗਈ ਮਹਾਰਾਜ ਦੀ, ਕਹਿੰਦੇ ਰਿਪੋਰਟਾਂ ਆ ਗਈਆਂ ਪੋਜ਼ਿਟਿਵ। ਤੇ ਉਹ ਕਹਿੰਦਾ ਉੱਥੋਂ ਹੀ ਮੈਂ ਅੰਦਰੋਂ ਭੁੱਬ ਨਿਕਲੀ, ਰੋ ਪਿਆ, ਗੁਰੂ ਰਾਮਦਾਸ ਮਹਾਰਾਜ ਤੂੰ ਤੇ ਸੁਣਦੇ ਸਾਡੇ ਸੁਣਾਉਣ ਵਿੱਚ ਕਮੀ ਹੈ, ਜਿਨੀ ਤੂੰ ਸੇਵਿਆ ਭਾਵੋ ਕਰ ਸਿਹਤ ਪਾਰ ਉਤਾਰਿਆ, ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਰਾਮਦਾਸ ਮਹਾਰਾਜ ਨੇ ਸਾਰੀ ਸ੍ਰਿਸ਼ਟੀ ਤਾਰਨ ਦੀ ਵਡਿਆਈ ਹੈ। ਗੁਰੂ ਰਾਮਦਾਸ ਮਹਾਰਾਜ ਕੱਲੀ ਸਾਡੀ ਨਹੀਂ, ਸਿੱਖਾਂ ਦੀ, ਸਾਰੀ ਸ੍ਰਿਸ਼ਟੀ ਦੀ ਵਡਿਆਈ ਹੈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਪਰ ਸਾਧ ਸੰਗਤ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਚੇਤ ਕੀਤਾ, ਕਹਿੰਦੇ ਤੂੰ ਪਤਾ ਕਿਉਂ ਖਾਲੀ ਰਹਿ ਜਾਂਦਾ, ਨਾਮ ਤੋਂ ਟੁੱਟ ਕੇ ਹਲਤ ਪਲਤ ਗਵਾ ਜਾਂਦਾ, ਉਹਨਾਂ ਬੰਦਿਆਂ ਨੂੰ ਜੰਮ ਦਰ ਉੱਤੇ ਸਜ਼ਾ ਮਿਲਦੀ ਹੈ। ਕਿਉਂ ਭਾਈ? ਇਸ ਲਈ ਕਿ ਉਹ ਨਿੰਦਿਆ ਵਿੱਚ ਪੈ ਜਾਂਦੇ ਨੇ, ਈਰਖਾ ਵਿੱਚ ਪੈ ਜਾਂਦੇ ਨੇ, ਜਪਣ ਵਾਲਿਆਂ ਦੀ ਨਿੰਦਿਆ ਕਰਦੇ ਨੇ, ਦੁਸ਼ਟ ਬੰਦਿਆਂ ਨਾਲ ਮੋਹ ਪਿਆਰ ਰੱਖਦੇ ਨੇ, ਇਸ ਲਈ ਉਹਨਾਂ ਦਾ ਹਲਤ ਪਲ ਤੱਗਾ ਪਿੱਛਾ ਦੁੱਖ ਹੀ ਰਹਿੰਦਾ। ਉਹ ਬੰਦੇ ਨਾਮ ਤੋਂ ਟੁੱਟ ਕੇ ਦੁਖੀ ਹੁੰਦੇ ਨੇ।
ਸੰਤਾ ਨਾਲ ਵੈਰ ਕਮਾਵਦੇ, ਦੁਸ਼ਟਾ ਨਾਲ ਮੋਹ ਪਿਆਰ।
ਕਹਿੰਦੇ ਸੰਤ ਜਨਾਂ ਨਾਲ ਵੈਰ ਰੱਖਦੇ ਨੇ, ਈਰਖਾ ਰੱਖਦੇ ਨੇ, ਭਾਈ ਉਹ ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਬੰਦੇ ਦੁਰਜਨ ਨੇ, ਮਨਮੁੱਖ ਨੇ, ਉਹਨਾਂ ਨਾਲ ਬਹਿਣ ਉੱਠਣਗੇ, ਉਹਨਾਂ ਨਾਲ ਲੰਬਾ ਸਮਾਂ ਬੈਠਣਗੇ, ਸੰਤਾਂ ਨਾਲ ਈਰਖਾ ਦਵੈਸ਼ ਰੱਖਣਗੇ। ਉਹ ਬੰਦਾ ਜਿਹੜਾ ਸੰਤਾਂ ਦੀ ਨਿੰਦਿਆ ਵਿੱਚ ਪੈਂਦਾ, ਜਪਣ ਵਾਲੇ ਨਾਲ ਈਰਖਾ ਕਰਦਾ, ਭਾਈ ਉਹ ਰੱਬ ਦੇ ਨਾਮ ਤੋਂ ਕੋਸਾਂ ਦੂਰ ਹੋ ਜਾਂਦਾ, ਦੁਸ਼ਟਾਂ ਨਾਲ ਮੋਹ ਪਿਆਰ ਪੈ ਜਾਂਦਾ। ਇੱਥੋਂ ਤੱਕ ਮਹਾਰਾਜ ਨੇ ਕਿਹਾ ਸਤਿਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਦਾ ਘੜ ਲਿਆ, ਨਿੰਦਿਆ ਕਰਨ ਵਾਲੇ ਦਾ ਸਾਰਾ ਕੁਝ ਗਵਾਚ ਜਾਂਦਾ। ਇਸ ਲਈ ਨਿੰਦਿਆ ਈਰਖਾ ਤੋਂ ਜੇ ਕੋਈ ਬਚਾਉਂਦਾ, ਉਹ ਸਿਰਫ ਗੁਰੂ ਦਾ ਗਿਆਨ। ਅੱਜ ਮਹਾਰਾਜ ਕਹਿੰਦੇ ਉਹ ਸੁੱਖ ਨਹੀਂ ਪਾਉਂਦੇ,
ਅੱਗਾ ਪਿੱਛਾ ਸੁੱਖ ਨਹੀਂ, ਮਰ ਜੰਮ ਹੈ ਵਾਰ ਵਾਰ।
ਕਹਿੰਦੇ ਭਾਈ ਉਹ ਅੱਗੇ ਵੀ ਸੁੱਖ ਲੱਭਦੇ ਰਹਿੰਦੇ ਨੇ, ਨਾ ਉਹਨਾਂ ਦੀ ਪਿਛਲੀ ਜ਼ਿੰਦਗੀ ਸੁੱਖ, ਨਾ ਅੱਗੇ ਸੁੱਖ, ਨਾ ਲੋਕ ਵਿੱਚ ਸੁੱਖ, ਨਾ ਅੱਗੇ ਪਰਲੋਕ ਵਿੱਚ ਸੁੱਖ। ਉਹਨਾਂ ਦੇ ਮਨ ਚ ਰਹਿੰਦਾ ਹੋਰ ਅੱਗੇ ਸੁੱਖ ਹੋਣਗੇ, ਅੱਗੇ ਹੋਰ ਸੁੱਖ ਹੋਣਗੇ, ਮਿਲਦੇ ਹੀ ਨਹੀਂ। ਉਹ ਸਾਰੀ ਉਮਰ ਦੁੱਖਾਂ ਵਿੱਚ ਹੀ ਲੰਘ ਜਾਂਦੀ ਹੈ। ਮਰ ਜੰਮੇ ਵਾਰੋ ਵਾਰ, ਜਨਮ ਮਰਨ ਵਿੱਚ ਰਹਿੰਦੇ ਨੇ, ਇੱਥੇ ਵੀ ਉਹਨਾਂ ਦੇ ਅੰਦਰ ਦੁੱਖ ਵਾਰ ਵਾਰ ਆਉਂਦਾ ਹੈ।
ਤ੍ਰਿਸ਼ਨਾ ਕਦੇ ਨਾ ਬੁਝਾਈ, ਦੁਬਿਧਾ ਹੋਏ ਖੁਆਰ।
ਕਹਿੰਦੇ ਉਹਨਾਂ ਬੰਦਿਆਂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਉਹ ਕਹਿੰਦੇ ਨੇ ਹੋਰ ਅੱਗੇ ਸੁੱਖ ਹੋਣਾ, ਹੋਰ ਅੱਗੇ ਸੁੱਖ ਹੋਣਾ, ਥੋੜਾ ਜਿਹਾ ਹੋਰ ਜੋੜ ਲਈਏ, ਥੋੜਾ ਹੋਰ ਕਰ ਲਈਏ। ਇਸ ਤਰ੍ਹਾਂ ਉਹ ਦੁਬਿਧਾ ਵਿੱਚ ਰਹਿੰਦੇ ਨੇ, ਖੁਆਰ ਹੁੰਦੇ ਨੇ, ਤ੍ਰਿਸ਼ਨਾ ਨਹੀਂ ਮੁੱਕਦੀ ਰੱਬ ਦੇ ਨਾਮ ਤੋਂ ਦੂਰ। ਕਿਉਂ? ਉਹ ਨਿੰਦਿਆ ਵਿੱਚ ਹੀ ਪਏ ਰਹਿੰਦੇ ਹਨ।
ਮੋਹ ਕਾਲੇ ਤਿੰਨ ਨਿੰਦਕਾ, ਤਿਤ ਸੱਚਾ ਦਰਬਾਰ।
ਭਾਈ ਜਿਨ੍ਹਾਂ ਕੋਲ ਬਹਿ ਕੇ ਨਾਮ ਜਪਣਾ ਸੀ ਉਹਨਾਂ ਦੀ ਨਿੰਦਿਆ ਕਰਦੇ ਰਹੇ, ਜਿਨ੍ਹਾਂ ਬਾਰੇ ਪਾਤਸ਼ਾਹ ਨੇ ਕਿਹਾ ਸੀ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਉਹਨਾਂ ਕੋਲ ਬੈਠੇ ਹੀ ਨਹੀਂ, ਉਹਨਾਂ ਦੀ ਨਿੰਦਿਆ ਕਰਦੇ ਰਹੇ। ਇਸ ਲਈ ਮਹਾਰਾਜ ਕਹਿੰਦੇ ਅੰਤ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ। ਉਹ ਨਿੰਦਕ ਜਿਹੜੇ ਨੇ ਰੱਬ ਦੇ ਸੱਚੇ ਦਰਬਾਰ ਵਿੱਚ ਪ੍ਰਿਸ਼ਟ ਮੰਨੇ ਜਾਂਦੇ ਨੇ, ਰੱਬ ਦੀ ਦਰਗਾਹ ਤੋਂ ਉਹਨਾਂ ਨੂੰ ਜਨਮਾਂ ਜਨਮਾਂ ਦੇ ਗੇੜਵੇ ਧੱਕ ਦਿੱਤਾ ਜਾਂਦਾ ਹੈ।
ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ।
ਇਸ ਤਰ੍ਹਾਂ ਨਾਮ ਤੋਂ ਵਿਹੂਣੇ ਬੰਦੇ ਨਾ ਉਰਲੇ ਪਾਸੇ ਦੇ ਰਹਿੰਦੇ, ਨਾ ਪਾਰ ਦੇ ਰਹਿੰਦੇ, ਲੋਕ ਵੀ ਗਵਾ ਲੈਂਦੇ, ਪਰਲੋਕ ਵੀ ਗਵਾ ਲੈਂਦੇ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਕਾਂ ਵਾਲੀ ਹਾਲਤ ਹੁੰਦੀ ਉਹਨਾਂ ਦੀ, ਉਹਨਾਂ ਦਾ ਉਹ ਹਾਥੀ ਵਾਲਾ ਨੈਗੇਟਿਵ ਪੱਖ ਹੁੰਦਾ, ਉਹਨਾਂ ਦੀ ਹਾਲਤ ਤੁੰਮੇ ਦੇ ਦਰਖਤ ਵਰਗੀ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਹੈ, ਕਹਿੰਦੇ ਭਾਈ ਉਹ ਨਿੰਦਕ ਬੰਦੇ ਜਿਹੜੇ, ਉਹਨਾਂ ਦੇ ਹਾਲਾਤ ਸਿਮਲ ਦੇ ਰੁੱਖ ਵਰਗੇ, ਕਾਂ ਵਰਗੀ ਹਾਲਾਤ ਉਹਨਾਂ ਦੇ ਹੋ ਜਾਂਦੇ। ਕਾਂ ਦੇ ਮੂਹਰੇ ਕਪੂਰ ਪਾ ਦਿਓ, ਕਿੰਨੀ ਖੁਸ਼ਬੂ ਵਾਲੇ, ਪਰ ਕਹਿੰਦੇ ਉਹਨੇ ਜਾ ਕੇ ਦੁਰਗੰਧ ਹੀ ਖਾਣੀ ਹੈ, ਉਹਨੇ ਗੰਦਗੀ ਤੇ ਬਹਿਣੇ ਜਾ ਕੇ। ਨਿੰਦਕ ਦੇ ਸਾਹਮਣੇ ਕਿੰਨਾ ਮਰਜ਼ੀ ਕੋਈ ਚੰਗਾ ਇਨਸਾਨ ਹੋਵੇ, ਬੰਦਗੀ ਵਾਲਾ ਹੋਵੇ, ਉਹਨੇ ਨਿੰਦਿਆ ਹੀ ਕਰਨੀ ਹੈ। ਕਈ ਬੰਦਿਆਂ ਦਾ ਸੁਭਾਅ ਬਣ ਗਿਆ ਉਹ ਚੰਗੇ ਬੰਦਿਆਂ ਦੀ ਵੀ ਨਿੰਦਿਆ ਕਰਨਗੇ। ਤੁਸੀਂ ਚੰਗਿਆਈ ਕਰਕੇ ਵੇਖ ਲਓ ਤਾਂ ਵੀ ਸਾਧ ਸੰਗਤ 5% ਲੋਕ ਤੁਹਾਡੀ ਐਵੇਂ ਨਿੰਦਿਆ ਕਰੀ ਜਾਣਗੇ। ਕਈਆਂ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦੇ ਨਾਲ ਕੋਈ ਗੱਲਬਾਤ, ਉਹ ਵੀ ਤੁਹਾਡੀ ਨਿੰਦਿਆ ਕਰ ਰਿਹਾ। ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਮੂੰਹ ਵਿਰਾਲਾ ਨਹੀਂ ਹੋਇਆ, ਕੋਈ ਕੱਲ ਕਲੇਸ਼ ਨਹੀਂ ਹੈ, ਕੋਈ ਮਿਲੇ ਵੀ ਨਹੀਂ ਤੁਸੀਂ। ਕਈ ਵਾਰ ਤਾਂ ਜ਼ਿੰਦਗੀ ਚ ਉਹਨੂੰ ਮਿਲੇ ਵੀ ਨਹੀਂ ਹੁੰਦੇ ਜਿਹੜਾ ਤੁਹਾਡੀ ਨਿੰਦਿਆ ਕਰੀ ਜਾਂਦੀ, ਇਹ ਆਦਤ ਬਣ ਜਾਂਦੀ। ਭਾਈ ਗੁਰਦਾਸ ਸਾਹਿਬ ਲਿਖਦੇ, ਕਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ। ਕਹਿੰਦੇ ਕਾਂ ਨੂੰ ਕਿੱਥੇ ਕਪੂਰ ਚੰਗਾ ਲੱਗਦਾ, ਉਹਨੂੰ ਤਾਂ ਦੁਰਗੰਧ ਚੰਗੀ ਲੱਗਦੀ ਹੈ। ਕਉ ਕਪੂਰ ਨਾ ਚੱਖਈ ਦੁਰਗੰਧ ਸੁਖਾਵੈ, ਹਾਥੀ ਨੀਰ ਨਵਾਲੀ ਐ ਸਿਰ ਸ਼ਾਰ ਉਡਾਵੈ। ਹਾਥੀ ਨੂੰ ਪਾਣੀ ਨਾਲ ਨਲਾ ਦਿਓ, ਗੰਦਗੀ ਪਾਉਂਦਾ ਫਿਰ ਭਰ ਕੇ ਉੱਪਰ। ਕਹਿੰਦੇ ਤੁੰਮੇ ਅੰਮ੍ਰਿਤ ਸਿੰਚੀਏ ਕੌ ਡਤ ਨਾ ਜਾਵੇ। ਤੁੰਮੇ ਨੂੰ ਅੰਮ੍ਰਿਤ ਨਾਲ ਵੀ ਸਿੰਜ ਦਿਓ, ਉਹਦੇ ਚੋਂ ਕੜਤਣ ਨਹੀਂ ਜਾਂਦੀ। ਸਿਮਲ ਰੁੱਖ ਸਰੇ ਵੀ ਐ ਫਲ ਹੱਥ ਨਾ ਆਵੇ। ਨਿੰਦਕ ਨਾਮ ਬਿਹੂਣਿਆ ਸਤਸੰਗ ਨਾ ਪਾਵੇ। ਭਾਈ ਨਿੰਦਕ ਨਾਮ ਤੋਂ ਬਿਹੂਣਾ ਉਹਨੂੰ ਸਤਸੰਗ ਚੰਗੀ ਨਹੀਂ ਲੱਗਦੀ, ਇਸ ਲਈ ਉਹ ਲੋਕ ਪਰਲੋਕ ਗਵਾ ਲੈਂਦਾ। ਨਾਮ ਤੋਂ ਟੁੱਟੇ ਹੋਏ ਉਹ ਆਪਣਾ ਰਵਾਰ ਪਾਰ ਗਵਾ ਲੈਂਦੇ ਨੇ। ਅੱਗੇ ਹੁਣ ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ।
ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਨਾਮ ਤੇ ਆਉਂਦੇ ਭਾਈ ਉਹ ਰੱਬ ਵਿੱਚ ਰਤੇ ਜਾਂਦੇ। ਕਦੇ ਕਰਕੇ ਮਨ ਮਾਹੀ, ਉਹ ਮਨ ਕਰਕੇ ਅੰਦਰੋਂ ਰਤੇ ਜਾਂਦੇ ਨੇ। ਉਹਨਾਂ ਦੇ ਅੰਦਰ ਪ੍ਰੇਮ ਤੇ ਵਿਸ਼ਵਾਸ ਬਣ ਜਾਂਦਾ ਹੈ। ਰਿਸ਼ਤਾ ਕੋਈ ਵੀ ਹੋਵੇ, ਸਾਰੇ ਰਿਸ਼ਤਿਆਂ ਦਾ ਇੱਕੋ ਹੀ ਪਾਸਵਰਡ ਹੈ, ਵਿਸ਼ਵਾਸ, ਪ੍ਰੇਮ, ਸਾਧ ਸੰਗਤ। ਆ ਤੁਸੀਂ ਆਪਣੇ ਮੋਬਾਈਲਾਂ ਦਾ ਪਾਸਵਰਡ ਰੱਖਿਆ ਹੋਇਆ, ਖੁੱਲਦਾ ਹੀ ਨਹੀਂ ਉਹ ਤੋਂ ਬਗੈਰ। ਲੋਕਾਂ ਨੇ ਤਾਂ ਆਪਣਾ ਫੇਸਬੁੱਕ, ਵਟਸਐਪ ਇਕੱਲੇ ਇਕੱਲੇ ਦਾ ਪਾਸਵਰਡ ਰੱਖਿਆ ਹੋਇਆ ਵੀ ਕੋਈ ਖੋਲ ਨਾ ਸਕੇ। ਸੰਸਾਰ ਵਿੱਚ ਜਿੰਨੇ ਵੀ ਰਿਸ਼ਤੇ ਨੇ, ਤਮਾਮ ਰਿਸ਼ਤਿਆਂ ਦਾ ਔਰ ਸਿੱਖ ਤੇ ਗੁਰੂ ਦੇ ਰਿਸ਼ਤੇ ਦਾ ਕੋਈ ਪਾਸਵਰਡ ਹੈ, ਪ੍ਰੇਮ ਤੇ ਵਿਸ਼ਵਾਸ। ਜਿੱਦਣ ਪ੍ਰੇਮ ਵਿਸ਼ਵਾਸ ਮਨ ਰੱਤੇ, ਅੰਦਰੋਂ ਮਨ ਕਰਕੇ ਰੱਤਿਆ ਜਾਏ, ਉਹ ਰਿਸ਼ਤਾ ਫਿਰ ਅੱਗੇ ਖੁੱਲ ਜਾਂਦਾ ਹੈ।
ਜਿੰਨਾ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਮਨ ਤੇ ਚਿੱਤ ਕਰਕੇ ਇੱਕ ਨੂੰ ਅਰਾਧਿਆ, ਭਾਈ ਉਹਨਾਂ ਨੂੰ ਦੂਜੇ ਦੀ ਕੋਈ ਪਰਵਾਹ ਨਹੀਂ, ਉਹ ਦੂਸਰੇ ਦੀ ਪਰਵਾਹ ਹੀ ਨਹੀਂ ਕਰਦੇ। ਉਹਨਾਂ ਨੂੰ ਇਹ ਯਾਦ ਰਹਿੰਦਾ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾਨ ਚੁੱਕੇ ਗੁਰੇ ਭੇਦ ਵਤਾਵੇ। ਉਹਨਾਂ ਨੂੰ ਯਾਦ ਰਹਿੰਦਾ ਕਿ ਵਿਣਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਉਹ ਮੰਗਦੇ ਕੀ ਨੇ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਰਹਿੰਦੇ ਨੇ। ਵਿਆਸਾ ਤੋਂ ਪਾਰ ਇੱਕ ਪਿੰਡ ਹੈ ਜਿੱਥੇ ਪਾਤਸ਼ਾਹ ਦੇ ਬੜੇ ਸਿੱਖ ਹੋਏ ਨੇ, ਬ੍ਰਹਮ ਗਿਆਨੀ ਸਿੱਖ ਹੋਏ ਨੇ, ਸੰਤ ਸਿੱਖ ਹੋਏ ਨੇ, ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉਸ ਨਗਰ ਵਿੱਚ ਸਹੁਰਾ ਨਗਰ ਬਣਿਆ। ਪਾਤਸ਼ਾਹ ਉੱਥੇ ਵਿਆਹ ਗਏ। ਉਸ ਨਗਰ ਤੋਂ ਇੱਕ ਸਿੱਖ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆਉਂਦਾ, ਉਹਦਾ ਨਾਮ ਇਤਿਹਾਸ ਵਿੱਚ ਲਿਖਿਆ ਭਾਈ ਪਾਰੋ। ਉਹਨੇ ਘੋੜੀ ਰੱਖੀ ਹੈ, ਰੋਜ਼ ਘੋੜੀ ਤੇ ਸਵਾਰ ਹੋ ਕੇ ਆਉਂਦਾ। ਅਮੀਰ ਬੰਦਿਆਂ ਕੋਲ ਉਦੋਂ ਘੋੜੀਆਂ ਹੋਇਆ ਕਰਦੀਆਂ ਸਨ। ਉਹਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਵਿਸ਼ਵਾਸ ਕਰਕੇ ਰੋਜ਼ ਵਿਆਸਾ ਪਾਰ ਕਰਨਾ, ਕਿਉਂਕਿ ਗੋਇੰਦਵਾਲ ਸਾਹਿਬ ਉਦੋਂ ਵਿਆਸਾ ਦੇ ਕੰਢੇ ਸੀ। ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ। ਬਿਪਾਸ ਦਾ ਅਰਥ ਵਿਆਸਾ, ਦਰਿਆ ਲੰਘ ਕੇ ਰੋਜ਼ ਆਉਣਾ। ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦਿਨ ਪਿਆਰ ਕਰਕੇ ਪੁੱਛਿਆ, ਭਾਈ ਤੂੰ ਕੌਣ ਹੈ, ਕਿਹੜੇ ਪਿੰਡੋਂ ਆਉਂਦੇ, ਤੇਰਾ ਨਾਮ ਕੀ ਹੈ? ਉਹਨੇ ਹੱਥ ਜੋੜ ਕੇ ਕਹਿ ਦੀ, ਮੇਰਾ ਨਾਮ ਪਾਰੋ ਹੈ ਤੇ ਮਹਾਰਾਜ ਮੈਂ ਪਾਰੋਂ ਆਇਆ। ਬੋਲੀ ਸਮਝਦੇ ਹੋ, ਪਾਰੋਂ ਦਾ ਅਰਥ ਵੀ ਦਰਿਆ ਦੇ ਪਰਲੇ ਪਾਸਿਓ। ਮਹਾਰਾਜ ਮੇਰਾ ਨਾਮ ਪਾਰੋ ਹੈ ਤੇ ਮੈਂ ਪਾਰੋਂ ਆਉਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਪਿਆਰ ਵਿੱਚ ਆਏ, ਕਹਿੰਦੇ ਪਾਰੋ ਏਦਾਂ ਹੀ ਵਿਸ਼ਵਾਸ ਤੇ ਪ੍ਰੇਮ ਨਾਲ ਆਉਂਦਾ ਨਹੀਂ, ਉਹ ਪਾਰੋਂ ਆਉਣ ਵਾਲਿਆ ਇੱਕ ਦਿਨ ਭਵਜਲੋਂ ਵੀ ਪਾਰ ਲੰਘ ਜਾਏਗਾ। ਆਖੋ ਸਤਨਾਮ ਸ੍ਰੀ। ਕਹਿੰਦੇ ਪਾਰੋਂ ਆਉਣ ਵਾਲਿਆ ਭਾਈ ਪਾਰੋ ਇੱਦਾਂ ਹੀ ਪ੍ਰੇਮ ਤੇ ਵਿਸ਼ਵਾਸ ਨਾਲ ਆਉਂਦਾ ਨਹੀਂ, ਇੱਕ ਦਿਨ ਭਵਜਲੋਂ ਪਾਰ ਵੀ ਲੰਘ ਜਾਏਗਾ। ਭਾਈ ਪਾਰੋ ਰੋਜ਼ ਆਉਂਦੇ ਰਹੇ, ਇੱਕ ਦਿਨ ਸਾਧ ਸੰਗਤ ਦਰਿਆ ਦਾ ਪਾਣੀ ਚੜਿਆ ਸੀ, ਉਸੇ ਦਰਿਆ ਦੇ ਕੰਢੇ ਇੱਕ ਮੁਸਲਮਾਨ ਫਕੀਰ ਆਪਣੇ ਮੁਰੀਦ ਚੇਲਿਆਂ ਨਾਲ ਬੈਠਾ, ਉਹਦਾ ਨਾਮ ਇਤਿਹਾਸ ਵਿੱਚ ਅੱਲਾ ਖਾਨ ਲਿਖਿਆ ਹੋਇਆ। ਉਹ ਉਡੀਕ ਕਰਦਾ ਵੀ ਕਦੋਂ ਪਾਣੀ ਉਤਰੇ, ਕਦੋਂ ਦਰਿਆਓਂ ਪਾਰ ਲੰਘੀਏ। ਦਰਿਆ ਦੇ ਕੰਢੇ ਕਈ ਕਈ ਘੰਟੇ ਲੋਕ ਉਦੋਂ ਉਡੀਕ ਕਰਦੇ ਸੀ ਪਾਣੀ ਉਤਰ ਜਾਏ ਫਿਰ ਲੰਘਾਂਗੇ, ਰੋਜ਼ ਲੰਘਣ ਵਾਲਿਆਂ ਨੂੰ ਪਤਾ ਹੁੰਦਾ। ਉਹ ਫਕੀਰ ਆਪਣੇ ਮੁਰੀਦਾਂ ਨਾਲ ਉਡੀਕ ਕਰਦੇ, ਇੰਨੇ ਨੂੰ ਭਾਈ ਪਾਰੋ ਸਾਹਿਬ ਆਏ ਘੋੜੀ ਤੇ ਸਵਾਰ, ਉਹਨੇ ਨੀ ਵੇਖਿਆ ਪਾਣੀ ਚੜਿਆ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਜਪਦਿਆਂ ਜਪਦਿਆਂ, ਗੁਰੂ ਅਮਰਦਾਸ ਜਪਦਿਆਂ ਜਪਦਿਆਂ ਦਰਿਆ ਚ ਘੋੜੀ ਠੇਲ ਦਿੱਤੀ, ਵਹਿੰਦਿਆਂ ਵਹਿੰਦਿਆਂ ਪਾਰ ਲੰਘ ਗਏ। ਉਹ ਫਕੀਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਬੰਦਾ ਡਰਿਆ ਹੀ ਨੀ ਪਾਣੀ ਤੋਂ ਬਈ, ਇਹ ਬੰਦਾ ਇੰਨੇ ਚੜੇ ਪਾਣੀ ਵਿੱਚ ਵੀ ਲੰਘ ਗਿਆ। ਉਸੇ ਜਗ੍ਹਾ ਤੇ ਬੈਠੇ ਰਹੇ ਸਤਸੰਗ ਕਰਕੇ, ਗੁਰੂ ਦੀ ਸੇਵਾ ਕਰਕੇ। ਜਦੋਂ ਦੁਪਹਿਰੋਂ ਬਾਅਦ ਵਾਪਸ ਭਾਈ ਪਾਰੋ ਗਏ, ਪਾਣੀ ਉਦੋਂ ਵੀ ਦਰਿਆ ਦਾ ਚੜਿਆ ਹੋਇਆ, ਗੁਰੂ ਗੁਰੂ ਜਪਦਿਆਂ ਭਾਈ ਪਾਰੋ ਜੀ ਨੇ ਘੋੜੀ ਠੇਲੀ, ਦਰਿਆ ਪਾਰ ਕਰ ਗਏ। ਜਦੋਂ ਲੰਘੇ ਹੁਣ ਉਹ ਫਕੀਰ ਨੇ ਰੋਕ ਲਿਆ, ਕਹਿੰਦਾ ਭਾਈ ਰੁਕ ਜਾ ਜਰਾ, ਉਹ ਭਾਈ ਤੂੰ ਪਾਣੀ ਤੋਂ ਡਰਦਾ ਨਹੀਂ ਹੈ? ਅਸੀਂ ਸਵੇਰ ਦੇ ਬੈਠੇ, ਕੱਲ ਸ਼ਾਮਾਂ ਦੇ ਇੱਥੇ ਰੁਕੇ ਹੋਏ, ਕਦੋਂ ਦਰਿਆ ਦਾ ਪਾਣੀ ਉਤਰੇ, ਕਦੋਂ ਪਾਰ ਲੰਘੀਏ? ਤੂੰ ਚੜੇ ਦਰਿਆ ਵਿੱਚ ਘੋੜੀ ਤੇ ਸਵਾਰ ਹੋ ਕੇ ਲੰਘ ਗਿਆ, ਆਪਣਾ ਕੰਮ ਕਰ ਕਰਕੇ ਵਾਪਸ ਵੀ ਆ ਗਏ, ਤੈਨੂੰ ਚੜੇ ਪਾਣੀ ਦਾ ਡਰ ਨਹੀਂ ਲੱਗਦਾ, ਤੂੰ ਕਿੱਥੋਂ ਆਇਆ? ਭਾਈ ਪਾਰੋ ਬੋਲੇ, ਕਹਿੰਦੇ ਮੈਂ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਸੇਵਾ ਕਰਕੇ ਆਇਆ। ਉਹ ਫਕੀਰ ਨੂੰ ਬੋਲੇ, ਕਹਿੰਦੇ ਆ ਤਾਂ ਛੋਟਾ ਜਿਹਾ ਦਰਿਆ ਹੈ, ਇਹ ਤਾਂ ਥੋੜਾ ਜਿਹਾ ਪਾਣੀ ਚੜਿਆ, ਛੋਟਾ ਦੁਨਿਆਵੀ ਦਰਿਆ ਹੈ, ਮੇਰੇ ਗੁਰੂ ਨੇ ਤਾਂ ਮੈਨੂੰ ਭਵਜਲੋਂ ਪਾਰ ਲੰਘਣ ਦੀ ਬਖਸ਼ਿਸ਼ ਕੀਤੀ ਹੋਈ ਹੈ। ਆ ਤਾਂ ਥੋੜਾ ਹੀ ਦਰਿਆ ਆ, ਇਹਦੇ ਵਿੱਚ ਡੁੱਬਣ ਦਾ ਡਰ ਨਹੀਂ ਹੈ, ਮੇਰੇ ਗੁਰੂ ਨੇ ਤਾਂ ਮੈਨੂੰ ਭਵਜਲੋਂ ਪਾਰ ਲੰਘਾਇਆ ਹੋਇਆ। ਤੇ ਉਹ ਫਿਰ ਫਕੀਰ ਬੋਲੇ, ਅੱਲਾ ਖਾਨ ਕਹਿੰਦਾ ਫਿਰ ਤੈਨੂੰ ਗੁਰੂ ਤੇ ਇੰਨਾ ਵਿਸ਼ਵਾਸ ਹੈ, ਮੈਨੂੰ ਵੀ ਲੰਘਾ ਸਕਦਾ, ਤੇਰਾ ਗੁਰੂ ਮੈਨੂੰ ਵੀ ਲੰਘਾ ਸਕਦਾ? ਹੁਣ ਦੇਖੋ ਸਿੱਖ ਨੂੰ ਕਿੰਨਾ ਪ੍ਰੇਮ ਤੇ ਵਿਸ਼ਵਾਸ ਹੋਏਗਾ। ਮੈਂ ਪਹਿਲੀ ਬੇਨਤੀ ਕਹੀ, ਕੋਈ ਗੁਰੂ ਤੇ ਸਿੱਖ ਦੇ ਰਿਸ਼ਤੇ ਦਾ ਪਾਸਵਰਡ ਹੈ ਵਿਸ਼ਵਾਸ? ਜਗ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤੇ ਮਨ ਪ੍ਰਗਟਾਇਆ। ਭਾਈ ਪਾਰੋ ਕਹਿੰਦੇ ਆਹ ਅੱਲਾ ਖਾਨ ਫਕੀਰ ਨੂੰ, ਬੈਠ ਮੇਰੇ ਨਾਲ, ਤੈਨੂੰ ਵੀ ਘੋੜੀ ਤੇ ਬਿਠਾ ਕੇ ਲੰਘਾਉਂਦਾ। ਉਸੇ ਵਕਤ ਘੋੜੀ ਮੋਰੀ, ਘੋੜੀ ਨੂੰ ਮੋੜ ਕੇ ਆਪਣੇ ਨਾਲ ਬਿਠਾਇਆ ਘੋੜੀ ਤੇ, ਤੇ ਉਸ ਫਕੀਰ ਅੱਲਾ ਖਾਨ ਨੂੰ ਨਾਲ ਬਿਠਾ ਕੇ ਗੁਰੂ ਅਮਰਦਾਸ ਸਾਹਿਬ ਦਾ ਨਾਮ ਜਪਦਿਆਂ ਦਰਿਆਓਂ ਪਾਰ ਲੰਘ ਗਏ। ਲਿਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਲਿਆ। ਸਾਧ ਸੰਗਤ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਫਕੀਰ ਆਇਆ, ਉਹਨੇ ਮੱਥਾ ਟੇਕ ਕੇ ਕਿਹਾ, ਮਹਾਰਾਜ ਤੁਹਾਡੇ ਸਿੱਖਾਂ ਨੂੰ ਇੰਨਾ ਵਿਸ਼ਵਾਸ ਹੈ, ਇਹ ਛੋਟੇ ਮੋਟੇ ਦਰਿਆ ਤੋਂ ਨਹੀਂ ਡਰਦੇ, ਤੁਸੀਂ ਭਵਜਲੋਂ ਪਾਰ ਲੰਘਣ ਦੀਆਂ ਬਖਸ਼ਿਸ਼ਾਂ ਕੀਤੀਆਂ, ਮੇਰੇ ਤੇ ਵੀ ਤਰਸ ਕਰੋ, ਮੈਂ ਭਵਜਲੋਂ ਪਾਰ ਲੰਘ ਸਕਾਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਹੀ ਅੱਲਾ ਖਾਨ ਸੇਵਾ ਕਰਦਾ ਰਿਹਾ। ਇੱਕ ਦਿਨ ਵਕਤ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀਆਂ 22 ਮੰਜੀਆਂ ਥਾਪੀਆਂ ਨਾ, ਇੱਕ ਪ੍ਰਚਾਰਕ ਮੰਜੀ ਅੱਲਾ ਖਾਨ ਦੇ ਨਾਮ ਉੱਤੇ ਵੀ ਦਿੱਤੀ ਹੋਈ ਹੈ। ਪਾਤਸ਼ਾਹ ਨੇ ਉਹਨੂੰ ਵੀ ਆਪਣਾ ਸੇਵਕ ਬਣਾ ਕੇ ਸੱਚ ਦੇ ਪ੍ਰਚਾਰ ਲਈ ਤੋਰਿਆ। ਕਹਿਣ ਤੋਂ ਭਾਵ ਸਿੱਖਾਂ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ, ਬਸ ਤੂੰ ਦੂਜੇ ਭਾਏ ਵਿੱਚ ਨਾ ਆਈ, ਫਿਰ ਮਨ ਚਿਤ ਕਰਕੇ ਆਰਾਧ, ਉਹ ਤੈਨੂੰ ਭਵਜਲ ਪਾਰ ਕਰੇਗਾ।
ਸੇ ਪੁਰਖ ਹਰ ਸੇਵ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ।
ਭਾਈ ਉਹੀ ਪੁਰਖ ਵਿਸ਼ਵਾਸ ਨਾਲ ਸੇਵਦੇ ਨੇ ਜਿਨ੍ਹਾਂ ਦੇ ਤੁਰ ਦਰਗਾਹ ਤੋਂ ਮਸਤਕ ਦੇ ਭਾਗ ਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਲਿਖ ਦਿੱਤੇ ਹਨ।
ਹਰ ਕੇ ਗੁਣ ਨਿਤ ਗਾਵ ਦੇ, ਹਰ ਗੁਣ ਗਾਈ ਗੁਣੀ ਸਮਝਾਹੀ।
ਉਹ ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਹਰ ਗੁਣ ਗਾਏ ਗੁਣੀ ਸਮਝਾਹੀ, ਆਪ ਗਾਉਂਦੇ ਨੇ, ਦੂਜਿਆਂ ਨੂੰ ਵੀ ਰੱਬ ਦੇ ਗੁਣ ਸਮਝਾ ਕੇ ਰੱਬ ਨਾਲ ਜੋੜਦੇ ਨੇ। ਇਹ ਉਹਨਾਂ ਜਪਣ ਵਾਲਿਆਂ ਦੀ ਵਡਿਆਈ ਹੈ।
ਵਡਿਆਈ ਵੱਡੀ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ।
ਇਹਨੇ ਵਡਿਆਈ ਵੱਡੀ ਗੁਰਮੁਖਾ, ਉਹਨਾਂ ਗੁਰਮੁਖ ਜਨਾਂ ਦੀ ਵਡਿਆਈ ਵੱਡੀ ਹੈ। ਕਿਉਂ ਭਾਈ? ਉਹ ਪੂਰੇ ਗੁਰੂ ਦੇ ਰਾਹੀਂ ਰੱਬ ਦੇ ਨਾਮ ਵਿੱਚ ਸਮਾ ਗਏ, ਉਹਨਾਂ ਤੇ ਗੁਰੂ ਨੇ ਨਦਰ ਕੀਤੀ, ਉਹਨੇ ਗੁਰੂ ਦਾ ਦਿੱਤਾ ਹੋਮਵਰਕ ਰੋਜ਼ ਕਰਨਾ ਸ਼ੁਰੂ ਕਰ ਦਿੱਤਾ। ਸਾਧ ਸੰਗਤ, ਇਹ ਤੁਹਾਨੂੰ ਬੇਨਤੀ ਹੈ, ਕੋਈ ਵੀ ਬੱਚਾ ਤੁਸੀਂ ਸਕੂਲੇ ਪੜ੍ਹਨ ਪਾਉਂਦੇ ਹੋ, ਜਿਹੜਾ ਬੱਚਾ ਘਰ ਆ ਕੇ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੁੰਦਾ, ਜਿਹੜਾ ਬੱਚਾ ਹੋਮਵਰਕ ਨਾ ਕਰੇ ਸਕੂਲ ਦਾ ਉਹਦਾ ਰਿਜ਼ਲਟ ਫੇਲ ਹੁੰਦਾ। ਸਾਨੂੰ ਗੁਰੂ ਨੇ ਹੋਮਵਰਕ ਦਿੱਤਾ, ਭਾਈ ਸਵੇਰੇ ਉੱਠਦਿਆਂ ਸਾਰ ਪਹਿਲਾ ਕੰਮ ਕਰਿਆ ਕਰ ਜਪ ਸਤਨਾਮ ਸ੍ਰੀ। ਜਦੋਂ ਨੀਂਦ ਚੋਂ ਜਾਗ ਖੁੱਲੇ ਆਪਣੇ ਬੈੱਡ ਮੰਜੇ ਤੇ ਬਹਿ ਕੇ ਪਹਿਲਾਂ ਦੋ ਵਾਰ ਚਾਰ ਵਾਰ ਦਸ ਵਾਰ ਵੀਹ ਵਾਰ ਪੰਜ ਦਸ ਮਿੰਟ ਗੁਰੂ ਦਾ ਦਿੱਤਾ ਹੋਮਵਰਕ ਕਰ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੇ। ਉੱਠਦਿਆਂ ਸਾਰ ਮੋਬਾਈਲ ਨਾ ਚੁੱਕੇ, ਵਟਸਐਪ ਨਾ ਚਲਾਵੇ। ਤੁਹਾਨੂੰ ਬੇਨਤੀ ਹੈ, ਮੈਂ ਉਹਨਾਂ ਗੁਰਮੁਖਾਂ ਦੇ ਦਰਸ਼ਨ ਕੀਤੇ, ਰਾਤੀ ਸੌਣ ਲੱਗਿਆਂ ਮੋਬਾਈਲ ਬੰਦ ਕਰ ਦਿੰਦੇ ਨੇ, ਸਵੇਰੇ ਉੱਨੀ ਦੇਰ ਮੋਬਾਈਲ ਫੋਨ ਨਹੀਂ ਖੋਲਦੇ ਜਿੰਨੀ ਦੇਰ ਨਿਤਨੇਮ ਨਾ ਹੋ ਜਾਏ। ਇਹ ਤੁਹਾਨੂੰ ਬੇਨਤੀ ਹੈ, ਉੱਠਦਿਆਂ ਸਾਰ ਪਹਿਲਾਂ ਗੁਰੂ ਦਾ ਦਿੱਤਾ ਹੋਮਵਰਕ ਕਰੀਏ, ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਉਹ ਪੂਰੇ ਗੁਰੂ ਦੇ ਰਾਹੀਂ ਨਾਮ ਵਿੱਚ ਸਮਾ ਜਾਂਦੇ ਨੇ। ਇਹ ਦਿੱਤਾ ਹੋਇਆ ਹੋਮਵਰਕ ਕਰਕੇ ਆਪਾਂ ਜ਼ਰੂਰ ਪਾਸ ਹੋਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ, ਜੋ ਤਰੁੱਟ ਕੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ। ਸਾਧ ਸੰਗਤ, ਤੁਹਾਡਾ ਦਰਜਾ ਵੱਡਾ, ਸਾਡੇ ਲਈ ਵੀ ਅਰਦਾਸ ਕਰਿਓ, ਅਸੀਂ ਇਕੱਲੇ ਸੁਣਾਉਣ ਜੋਗੇ ਨਾ ਰਹਿ ਜਾਈਏ, ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਅਦਬ ਸਹਿਤ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਹਰ ਕੇ ਗੁਣ ਨਿਤ ਗਾਵ ਦੇ, ਹਰ ਗੁਣ ਗਾਏ ਗੁਣੀ ਸਮਝਾਏ, ਵਡਿਆਈ ਵੱਡੇ ਗੁਰਮੁਖਾ, ਗੁਰਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।